वसे ते उस दे बदले मिले की ਤੇ ਸ਼ਬਦ ਸੀ ਉਹ ਆਪ ਪਹਿਲਾਂ ਸਿਮਰਨ ਦੀ ਮੰਗ ਕੀਤੀ ਤੇ ਨਾਲ ਕਿਹਾ ਮਾਲਕ ਇੱਕ ਮਿਹਰ ਕਰੀ ਇਹਨਾਂ ਨੂੰ ਸਾਰੇ ਸੁੱਖ ਤੇਰੇ ਸਿਮਰਨ ਵਿੱਚੋਂ ਮਿਲ ਜਾ। ਚਿੱਤ ਆਵਨ ਕਾ ਸਦਕਾ ਸਰਬ ਸੁੱਖ ਹੋਵੇ ਕਿ ਚਿੱਤ ਆਉਣ ਦੀ ਬਦੌਲਤ ਸਾਰੀਆਂ ਥਾਵਾਂ ਤੇ ਸੁੱਖ ਹੋਵੇ ਤੇ ਜਿਹੜਾ ਰੋਜ਼ ਚਿੰਤਨ ਕਰਦਾ ਹੈ ਰੋਜ਼ ਸਿਮਰਨ ਕਰਦਾ ਹੈ ਉਹਨੂੰ ਸਾਰੇ ਸੁੱਖ ਦੇ। ਆਓ ਉਸੇ ਲੜੀ ਨੂੰ ਆਪਾਂ ਅੱਜ ਅੱਗੇ ਤੋਰਨਾ ਹੈ। ਇੱਕ ਤਾਂ ਕੱਲ ਵਾਲਾ ਜੋ ਵਿਸ਼ਾ ਹੈ ਕਿ ਚਿੱਤ ਆਵੇ, ਅੱਜ ਚਿੱਤ ਆਵਣ ਕਾ ਸਦਕਾ ਤੇ ਨਾਲ ਸ਼ਬਦ ਹੈ ਸਰਬ ਸੁੱਖ ਹੋਵੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਵਿੱਚ ਵਰਤਨ ਸਾਨੂੰ ਕਹਿਣ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਅੰਦਰ ਦਾ ਟਿਕਾਓ ਬਖਸ਼ਣ ਤਾਂ ਜੋ ਭਾਵਨਾ ਸ਼ਰਧਾ ਦੇ ਨਾਲ ਇਸ ਗੁਰਮਤ ਵਿਚਾਰ ਨੂੰ ਆਪਾਂ ਕਰ ਸਕੀਏ। ਕਰੋ ਕਿਰਪਾਲਤਾ ਸਾਧ ਸੰਗਤ ਜੀ, ਆਪ ਬਖਸ਼ੋ ਅਸੀਸ ਔਰ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਕੱਲ ਬੇਨਤੀ ਕੀਤੀ ਸੀ ਕਿ ਵਾਹਿਗੁਰੂ ਗੁਰਮੰਤਰ ਹੈ ਤੇ ਜਦੋਂ ਕੋਈ ਗੁਰਸਿੱਖ ਭਾਵਨਾ ਨਾਲ ਇਸ ਵਾਹਿਗੁਰੂ ਗੁਰੂ ਸ਼ਬਦ ਨੂੰ ਗੁਰਮੰਤਰ ਨੂੰ ਜਪਦਾ ਹੈ ਰਸਨਾ ਨਾਲ ਜਪੇ, ਜ਼ਬਾਨ ਨੂੰ ਬੰਦ ਕਰਕੇ ਜਪੇ, ਉਹਦੇ ਹਿਰਦੇ ਵਿੱਚ ਇਹ ਨਾਮ ਇਹ ਚਿੱਤ ਵਿੱਚ ਨਾਮ ਟਿਕ ਜਾਏ ਤੇ ਸਹਿਜ ਕਿਰਪਾਲੂ ਜੀ ਕਹਿੰਦੇ ਜਿੱਥੇ ਨਾਮ ਟਿਕ ਜਾਏਗਾ ਉੱਥੇ ਸੁੱਖਾਂ ਦੀ ਦਾਤ ਜ਼ਰੂਰ ਆਵੇਗੀ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਕੁਝ ਪ੍ਰਮਾਣ ਦਿੱਤੇ ਨੇ ਜੇ ਕੇਵਲ ਸ਼ਬਦ ਚਿੱਤ ਲੈਣਾ ਹੈ। ਅੱਜ ਆਪਾਂ ਕੀਰਤਨ ਵਿੱਚ ਵੀ ਸਰਵਣ ਕੀਤਾ ਹੈ ਕਿ ਭਜਨ ਵਿੱਚ ਚਿੱਤ ਲਾ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਿਹਾ ਫਿਰ ਗੁਰਮੰਤਰ ਜਪਣਾ ਕਿਵੇਂ ਹੈ। ਇੱਕ ਸਲੋਕ ਆਉਂਦਾ ਹੈ ਉਹਦੇ ਵਿੱਚ ਹਜ਼ੂਰ ਨੇ ਇਸ਼ਾਰਾ ਦਿੱਤਾ ਇੱਕ ਉਦਾਹਰਣ ਦੇ ਕੇ ਗੁਰਮੰਤਰ ਕਿਵੇਂ ਜਪੀਏ। ਦਾਤਾਰ ਕਹਿੰਦੇ ਜਦੋਂ ਤੂੰ ਗੁਰਮੰਤਰ ਜਪਣ ਲੱਗਾ ਹੈ ਉੱਥੇ ਸ਼ਬਦ ਗੁਰਮੰਤਰ ਕੀ ਵਰਤਿਆ ਹੈ। ਕਹਿੰਦੇ ਨੇ ਕਦੀ ਸ਼ਿਕਾਰ ਕਰਨ ਵਾਲੇ ਸ਼ਿਕਾਰੀ ਵੱਲ ਤੱਕੀ, ਜਦੋਂ ਸ਼ਿਕਾਰੀ ਆਪਣੇ ਘਰੋਂ ਸ਼ਿਕਾਰ ਕਰਨ ਜਾਂਦਾ ਮੋਢੇ ਤੇ ਉਹਨੇ ਪੱਥਾ ਤੀਰਾਂ ਵਾਲਾ ਟੰਗੇ, ਹੱਥ ਵਿੱਚ ਉਹਨੇ ਕਮਾਨ ਪਕੜੀਏ ਤੇ ਉਹਨੂੰ ਜਦੋਂ ਸਾਹਮਣੇ ਸ਼ਿਕਾਰ ਨਜ਼ਰ ਆ ਜਾਏ ਤੇ ਪੱਥੇ ਵਿੱਚੋਂ ਤੀਰ ਕੱਢ ਕੇ ਕਮਾਨ ਤੇ ਚਾੜ ਕੇ ਜਦੋਂ ਤੰਬੀ ਨੂੰ ਖਿੱਚਦਾ ਹੈ ਤੇ ਉਸ ਵੇਲੇ ਸ਼ਿਕਾਰੀ ਇੰਨਾ ਕੁ ਇਕਾਦਰ ਹੋ ਜਾਂਦਾ ਕਿ ਉਹ ਯਤਨ ਕਰਦਾ ਮੇਰਾ ਸਵਾਸ ਵੀ ਜ਼ਿਆਦਾ ਤੇਜ਼ ਨਾ ਚੱਲੇ, ਕਿਤੇ ਸਵਾਸ ਦੇ ਚੱਲਣ ਦੇ ਨਾਲ ਮੇਰੇ ਸਰੀਰ ਵਿੱਚ ਹਰਕਤ ਪੈਦਾ ਹੋ ਗਈ, ਇਕਾਗਰਤਾ ਭੰਗ ਹੋ ਗਈ ਤੇ ਹੋ ਸਕਦਾ ਮੇਰਾ ਤੀਰ ਨਿਸ਼ਾਨੇ ਤੇ ਨਾ ਲੱਗੇ। ਸਾਹਿਬ ਕਹਿੰਦੇ ਨੇ ਜਦੋਂ ਤੂੰ ਗੁਰਮੰਤਰ ਜਪਣਾ ਹੈ ਨਾ ਦੇਖ ਇੰਨਾ ਕੁ ਇਕਾਗਰ ਆਪਣੇ ਆਪ ਨੂੰ ਕਰ ਲਈ ਕਿ ਜਿਤਨੀ ਇਕਾਗਰਤਾ ਇੱਕ ਤੀਰ ਚਲਾਉਣ ਵਾਲੇ ਵਿੱਚ ਹੁੰਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਵਿੱਚ ਹਜ਼ੂਰ ਨੇ ਪ੍ਰਮਾਣ ਦਿੱਤਾ, ਕਹਿਣ ਲੱਗੇ ਕਿ ਦੇਖ ਕਿ ਪਾਪੜੀਆਂ ਪਾਛਾੜ ਬਾਣ ਸਚਾਵਾ ਸਨ ਕਹਿ। ਹੁਣ ਦੋ ਸ਼ਬਦ ਨੇ ਬਾਣ ਸਚਾਵਾ ਸਨ ਕਹਿ, ਇਹ ਪੂਰੀ ਤਰ੍ਹਾਂ ਇਕਾਗਰ ਹੋ ਕੇ ਜਿਵੇਂ ਇੱਕ ਤੀਰ ਅੰਦਾਜ਼ ਤੀਰ ਨੂੰ ਚਲਾਉਣ ਵਾਲਾ ਤੀਰ ਨੂੰ ਸੰਨ ਕੇ ਇਕਾਗਰਤਾ ਆਪਣੇ ਤਨ ਵਿੱਚ ਆਪਣੇ ਖਿਆਲਾਂ ਤੇ ਆਪਣੇ ਸਵਾਸ ਤੇ ਰੱਖਦਾ। ਸੱਜਣਾ ਨਾਮ ਨੂੰ ਜਪਦਿਆਂ ਇੰਨੀ ਇਕਾਗਰਤਾ ਰੱਖੇਗਾ ਤੇ ਤਾਂ ਦੁੱਖਾਂ ਦਾ ਨਾਸ ਹੋਣਾ ਹੈ। ਸਾਹਿਬ ਨੇ ਸ਼ਬਦ ਵਰਤੇ ਕਿ ਪਾਪੜਿਆਂ ਪਾਛਾੜ ਬਾਣ ਸਚਾਵਾ ਸੰਨ ਕੇ। ਅਗਲੀ ਤੁਕ ਹੈ ਗੁਰਮੰਤਰ ਦਾ ਚਿਤਾਰ ਨਾਨਕ ਦੁੱਖ ਨਾ ਥੀ ਬਈ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਕਹਿਣ ਲੱਗੇ ਗੁਰਮੰਤਰ ਦਾ ਚਿਤਾਰ ਨਾਨਕ ਦੁੱਖ ਨਾ ਥੀਵੇ, ਤੇਰੇ ਨੇੜੇ ਦੁੱਖ ਨਹੀਂ ਭੁੱਖੇਗਾ, ਤੂੰ ਇੰਨੀ ਇਕਾਗਰਤਾ ਨਾਲ ਨਾਮ ਜਪ। ਆਓ ਹਜ਼ੂਰ ਨੇ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਕਿ ਚਿੱਤ ਦੇ ਸੰਬੰਧੀ ਪਹਿਲੀ ਮੈਂ ਅਰਜ਼ ਕਰਨੀ ਚਾਹੁੰਦਾ। ਇੱਥੇ ਸ਼ਬਦ ਆਇਆ ਕਿ ਸਰਬ ਸੁੱਖ ਹੋਵੇ, ਰਹਿਤ ਮਰਿਆਦਾ ਵਿੱਚ ਇਹ ਸ਼ਬਦ ਲਿਖੇ ਨੇ। ਇਹਦੇ ਅਰਥ ਵਿਦਵਾਨਾਂ ਗੁਰਮੁਖਾਂ ਨੇ ਦੋ ਕੀਤੇ ਨੇ। ਇੱਕ ਤਾਂ ਅਰਥ ਕੀਤੇ ਨੇ ਇਸ ਸੰਦਰਭ ਵਿੱਚ ਇਸੇ ਪ੍ਰਕਰਨ ਨੂੰ ਮੁੱਖ ਰੱਖ ਕੇ ਕਿ ਜਿਸ ਖਾਲਸੇ ਨੂੰ ਵਾਹਿਗੁਰੂ ਚੇਤੇ ਆਵੇ ਉਹਨੂੰ ਸਾਰੇ ਸੁੱਖ ਮਿਲ ਜਾਣ, ਤੇ ਦੂਜਾ ਨਾਲ ਇਹ ਕਿਹਾ ਹੈ ਜੇ ਉਹਨੂੰ ਸਾਰਿਆਂ ਸੁੱਖਾਂ ਦੀ ਪ੍ਰਾਪਤੀ ਹੋਵੇ ਤੇ ਖਾਲਸਾ ਹੈ ਹੀ ਉਹ ਜਿਹੜਾ ਸੁੱਖ ਸਮੁੱਚੀ ਮਾਨਵਤਾ ਦੇ ਲਈ ਸੁੱਖ ਮੰਗਦਾ ਹੋ। ਸਰਬ ਕਾਲ ਸਰਬ ਥਾਂ ਸਾਰੀ ਮਾਨਵਤਾ ਲਈ ਸੁੱਖ ਮੰਗੇ, ਕਹਿਣ ਲੱਗੇ ਚਿੱਤ ਆਵਣ ਦਾ ਸਦਕਾ ਸਾਰੀਆਂ ਥਾਵਾਂ ਤੇ ਸੁੱਖ ਵਰਤਾ ਦੇ। ਦੇਖੋ ਹਰ ਬੰਦੇ ਦੀ ਭਾਲ ਹੈ ਕਿ ਮੈਨੂੰ ਸੁੱਖ ਮਿਲੇ। ਦੁਨੀਆਂ ਵਿੱਚ ਕੋਈ ਇਨਸਾਨ ਐਸਾ ਨਹੀਂ ਜਿਹੜਾ ਦੁੱਖ ਨੂੰ ਆਵਾਜ਼ਾਂ ਮਾਰੇ, ਪਰ ਉਸ ਕਾਦਰ ਨੇ ਇੱਕ ਨੇਮ ਬਣਾਇਆ ਹੈ ਜਿਸ ਥਾਂ ਤੋਂ ਅਸੀਂ ਸੁੱਖ ਭਾਲਣ ਜਾਂਦੇ ਹਾਂ ਹਕੀਕਤ ਦੇ ਉੱਥੋਂ ਸਾਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਰੱਬ ਦੀ ਇੱਕ ਖੇਡ ਹੈ, ਉਹਨੇ ਦੋ ਚੀਜ਼ਾਂ ਬਣਾਈਆਂ। ਜੇ ਮਾਲਕ ਨੇ ਜਨਮ ਬਣਾਇਆ ਹੈ ਨਾ, ਤੇ ਇਹ ਕਦੀ ਨਾ ਭੁੱਲੀਏ ਕਿ ਜਨਮ ਤੋਂ ਪਹਿਲਾਂ ਉਹਨੇ ਮੌਤ ਵਾਲਾ ਦਿਨ ਮੁਕਰਰ ਕੀਤਾ ਹੈ, ਇਸ ਦੇ ਵਿਪਰੀਤ ਵੀ ਉਹਨੇ ਕੁਝ ਬਣਾਇਆ। ਜੇ ਮਾਲਕ ਨੇ ਖਾਸਾ ਬਣਾਇਆ ਹੈ ਤੇ ਦੇਖੋ ਜਿਸ ਜ਼ਬਾਨ ਤੋਂ ਜਿਸ ਮੂੰਹ ਵਿੱਚੋਂ ਬੰਦਾ ਹੱਸਦਾ ਹੈ ਤੇ ਉਸੇ ਮੂੰਹ ਵਿੱਚੋਂ ਧਾਹਾਂ ਮਾਰ ਕੇ ਰੋਂਦਾ ਵੀ ਪਿਆ। ਦੋਨੋਂ ਚੀਜ਼ਾਂ ਸੰਸਾਰ ਵਿੱਚ ਉਹਨੇ ਬਣਾਈਆਂ। ਹੁਣ ਸਰਬ ਸੁੱਖ ਕੀ ਜਿਹਨੂੰ ਖਾਲਸੇ ਨੂੰ ਮਿਲਣਾ ਹੈ, ਜਿਹੜਾ ਮੈਂ ਬੇਨਤੀ ਕਰ ਰਿਹਾ ਜੇ ਜਨਮ ਹੈ ਤੇ ਆਦਮੀ ਦੀ ਮੌਤ ਜ਼ਰੂਰ ਹੈ। ਜੇ ਬੰਦੇ ਕੋਲ ਹਾਸਾ ਹੈ ਤੇ ਉਸੇ ਮੂੰਹ ਵਿੱਚੋਂ ਰੋਣਾ ਵੀ ਹੈ। ਜੇ ਪਰਮਾਤਮਾ ਨੇ ਚਾਨਣ ਪੈਦਾ ਕੀਤਾ ਪ੍ਰਗਾਸ ਹੈ ਤੇ ਕਦੀ ਭੁੱਲੀਏ ਨਾ ਉਸ ਚਾਨਣ ਦੇ ਪਿੱਛੇ ਹਨੇਰਾ ਵੀ ਆਉਣ ਵਾਲਾ ਹੈ। ਦੋਨੋਂ ਚੀਜ਼ਾਂ ਇਕੱਠੀਆਂ, ਜੇ ਸੁੱਖ ਹੈ ਤੇ ਨਾਲ ਦੁੱਖ ਹੈ, ਜੇ ਖੁਸ਼ੀ ਹੈ ਤੇ ਨਾਲ ਗਮੀ ਹੈ, ਜੇ ਲਾਭ ਹੈ ਤੇ ਨਾਲ ਘਾਟਾ ਹੈ, ਜੇ ਅਰੋਗਤਾ ਹੈ ਉਹਦੇ ਨਾਲ ਰੋਗ ਨੇ। ਪਰ ਕੈਸੀ ਤਰਤੀਬ ਬਣਾਈ, ਹਰ ਚੀਜ਼ ਦੇ ਵਿੱਚੋਂ ਦੂਜੀ ਚੀਜ਼ ਦਾ ਜਨਮ ਪਿਆ ਹੁੰਦਾ। ਜੇ ਜਨਮ ਹੋਇਆ ਤੇ ਕੀ ਜਨਮ ਦੇ ਵਿੱਚੋਂ ਮੌਤ ਨਹੀਂ ਪੈਦਾ ਹੁੰਦੀ ਪਈ? ਜੇ ਖਾਸਾ ਬਣਿਆ ਹੈ ਕਿ ਖਾਸੇ ਵਿੱਚੋਂ ਰੋਣਾ ਨਹੀਂ? ਸਤਿਗੁਰੂ ਕਹਿੰਦੇ ਸੱਚ ਜਾਣੀ ਜਿਨ੍ਹਾਂ ਨੂੰ ਤੂੰ ਸੁੱਖ ਕਹਿੰਦਾ ਉਹ ਸੁੱਖ ਨਹੀਂ, ਉਹ ਤੇਰੇ ਦੁੱਖਾਂ ਦੇ ਆਉਣ ਦੀ ਤਿਆਰੀ ਪਈ ਹੁੰਦੀ। ਤਾਂ ਹੀ ਅਸੀਂ ਬਾਣੀ ਵਿੱਚ ਇਹ ਤੁਕ ਪੜ੍ਹਦੇ ਹਾਂ ਕਿ ਦੁੱਖ ਦਾਰੂ ਸੁੱਖ ਰੋਗ ਭਇਆ, ਜਾ ਸੁੱਖ ਕਾਮ ਨਾ ਹੋਈ। ਹੁਣ ਅਸੀਂ ਸੁੱਖ ਕੀ ਭਾਲਦੇ ਹਾਂ? ਤੇ ਮੈਂ ਬੇਨਤੀ ਕਰਨੀ ਚਾਹੁੰਦਾ, ਉਸ ਸੁੱਖ ਵਿੱਚੋਂ ਦੁੱਖ ਦਾ ਜਨਮ ਹੁੰਦਾ। ਗੁਰੂ ਤੇਗ ਬਹਾਦਰ ਜੀ ਨੇ ਇੱਕ ਬਚਨ ਕਿਹਾ, ਦੇਖੋ ਉਹਨਾਂ ਸੁੱਖ ਦਾ ਬੜੀ ਵਿੱਚ ਜ਼ਿਕਰ ਕੀਤਾ। ਉਹ ਕਹਿੰਦੇ ਨੇ ਸੁੱਖ ਕਹਿ ਖੇਤ ਬਹੁਤ ਦੁੱਖ ਪਾਵਤ। ਖੇਤ ਦਾ ਅਰਥ ਇੱਥੇ ਵੇ ਲਈ, ਕਹਿੰਦੇ ਨੇ ਸੁੱਖ ਦੇ ਲਈ ਬੰਦਾ ਪਤਾ ਨਹੀਂ ਕਿੰਨੇ ਕੁ ਜ਼ਬਰ ਜਾਲਦਾ, ਦੁੱਖ ਪਾਉਂਦਾ। ਸੁੱਖ ਕੇ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਜਣੇ ਖਣੇ ਦੀ ਮੁਠਾਜੀ ਪਿਆ ਕਰਦਾ ਮੇਰੇ ਘਰ ਸੁੱਖ ਆ ਜਾਏ, ਪਰ ਕਹਿਣ ਲੱਗੇ ਹਾਲਤ ਇਹ ਹੋ ਗਈ ਹੈ ਕਿ ਜਿਵੇਂ ਕੁੱਤਾ ਦਰ ਦਰ ਦਾ ਟੁੱਕਰ ਚੁੱਕਣ ਲਈ ਜਾਏ, ਥਾਂ ਥਾਂ ਤੇ ਕੋਈ ਢਿਮਾ ਮਾਰਦਾ, ਕੋਈ ਵੱਟੇ ਮਾਰਦਾ, ਕੋਈ ਸੋਟੇ ਮਾਰਦਾ, ਕੋਈ ਦੁਰਕਾਰਦਾ ਹੈ। ਕਹਿੰਦੇ ਤੇਰੇ ਆ ਸੁੱਖ ਇਸ ਤਰ੍ਹਾਂ ਨੇ ਜਿਵੇਂ ਦਰ ਦਰ ਤੇ ਕੁੱਤਾ ਭਟਕਦਾ ਹੋਵੇ। ਕਿ ਇਹ ਸਰਬ ਸੁੱਖ ਹੈ? ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਤੇ ਗੁਰੂ ਗ੍ਰੰਥ ਸਾਹਿਬ ਤਾਂ ਕਹਿ ਰਹੇ ਨੇ ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਦੁਆਰ ਹੈ ਦੁਆਰ, ਸਵਾਨ ਜੋ ਡੋਲਤ, ਮੈਂ ਸੁਧ ਰਾਮ ਭਜਨ ਕੀ। ਹਜ਼ੂਰ ਨੇ ਇੱਕ ਹੋਰ ਪ੍ਰਮਾਣ ਦਿੱਤਾ ਸ੍ਰੀ ਰਾਗ ਵਿੱਚ। ਇਹ ਸ਼ਬਦ ਅਸੀਂ ਪੜ੍ਹਦੇ ਹਾਂ, ਤੁਕ ਆਉਂਦੀ ਹੈ ਕਿ ਸੁੱਖ ਕੋ ਮੰਗੈ ਸਭ ਕੋ, ਸਰਬ ਸੁੱਖ ਹੋਵੇ ਕੀ। ਸਾਰੀ ਦੁਨੀਆਂ ਸੁੱਖ ਮੰਗਦੀ ਹੈ, ਪਰ ਕਦੀ ਕਿਸੇ ਇਨਸਾਨ ਨੇ ਦੁੱਖ ਨਹੀਂ ਮੰਗਿਆ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਤੇ ਦਾਦਾ ਜੀ ਕਹਿੰਦੇ ਨੇ ਜਿੰਨਾ ਸੁਖੀ ਬੰਦਾ ਦੁਖੀ ਹੁੰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਬੜਾ ਸੁਖੀ ਹੈ, ਹਕੀਕਤ ਵਿੱਚ ਉਹਦੇ ਵਰਗਾ ਦੁਖੀ ਕੋਈ ਨਹੀਂ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਸੁੱਖ ਹੈ ਕੋ ਦੁੱਖ ਅਗਲਾ, ਪਰ ਕਹਿਣ ਲੱਗੇ ਮਨਮੁੱਖ ਬੂਝ ਨਾ ਹੋਏ। ਮਨਮੁੱਖ ਬੰਦੇ ਨੂੰ ਸਮਝ ਨਹੀਂ, ਉਹ ਸੁੱਖ ਵਿੱਚੋਂ ਦੁੱਖ ਨੂੰ ਮਿਲਦਾ ਪਿਆ। ਬਾਬੇ ਫਰੀਦ ਜੀ ਨੂੰ ਪੜ੍ਹੋ, ਉਹਨਾਂ ਨੇ ਇੱਕ ਸ਼ਲੋਕ ਵਿੱਚ ਦੁਨੀਆਂ ਦੀ ਹਕੀਕਤ ਕਹਿ ਦਿੱਤੀ। ਕਹਿਣ ਲੱਗੇ ਬਸ ਫਰਕ ਇੰਨਾ ਹੋਵੇ ਕਿ ਕਈਆਂ ਵਿਚਾਰਿਆਂ ਦੇ ਦੁੱਖ ਪ੍ਰਗਟ ਹੋ ਜਾਂਦੇ ਨੇ ਤੇ ਕਈ ਅੰਦਰੇ ਅੰਦਰ ਸੜਦੇ ਰਹਿੰਦੇ ਨੇ, ਪਰ ਸਾਰੀ ਦੁਨੀਆਂ ਦੁੱਖਾਂ ਦਾ ਘਾੜੀ ਆ। ਇੱਥੇ ਦੁੱਖ ਦੀਆਂ ਪੰਡਾਂ ਵੱਜੀਆਂ ਪਈਆਂ ਨੇ। ਤੇ ਕਦੀ ਤੱਕੋ, ਸਿਆਣੇ ਲੋਕ ਕਹਿੰਦੇ ਨੇ ਕਿ ਕਿਸੇ ਬੰਦੇ ਦੇ ਅੰਦਰ ਦੇ ਦੁੱਖ ਨੂੰ ਖਰੋਚਣਾ ਹੋਵੇ, ਇੱਕ ਤਰੀਕਾ ਉਹਨੂੰ ਆਪਣਾ ਦੁੱਖ ਸੁਣਾ ਦਿਓ, ਬਸ ਉਹਦੇ ਕੋਲ ਬੈਠੋ, ਜਾ ਕੇ ਆਪਣਾ ਦੁੱਖ ਸੁਣਾਓ। ਇੱਕ ਤੁਹਾਡਾ ਦੁੱਖ ਕਹਿਣ ਦੀ ਦੇਰ ਏ ਦੁੱਖ ਦੇ ਥਾਨ ਖੋਲ ਕੇ ਰੱਖ ਦੇਗਾ, ਫਿਰ ਸਮਝ ਪਏਗੀ ਮਨਾ ਤੂੰ ਕੱਲਾ ਦੁਖੀ ਨੀ, ਜਿਹਨੂੰ ਦੱਸਣ ਆਇਆ ਉਹ ਤੇਰੇ ਤੋਂ ਕਈ ਗੁਣਾ ਵੱਧ ਦੁਖੀ, ਸਾਰਾ ਸੰਸਾਰ ਦੁਖੀ। ਸਾਹਿਬ ਨੇ ਸ਼ਬਦ ਵਰਤੇ ਨੇ, ਗੁਰਮੁਖਾਂ ਨੇ ਜਦੋਂ ਅਰਦਾਸ ਬਣਾਈ ਤੇ ਸ਼ਬਦ ਵਰਤੇ, ਸਰਬ ਸੁਖ ਹੋਵੇ ਮੈਂ ਉਹ ਅਰਜ਼ ਕਰਨੀ ਹੈ। ਪਹਿਲਾਂ ਸਿਰਫ ਬੇਨਤੀ ਕਰ ਰਿਹਾ, ਦੁੱਖ ਇੱਕ ਸਰਬ ਵਿਆਪਕ ਰੋਗ ਹੈ, ਹਰ ਬੰਦਾ ਦੁਖੀ, ਬੰਦਾ ਦੁਖੀ ਪੁੱਛ ਕੇ ਦੇਖੋ। ਤੇ ਬਾਬਾ ਜੀ ਨੇ ਉਸ ਦੁੱਖ ਦੀ ਤੁਲਨਾ ਅੱਗ ਨਾਲ ਕੀਤੀ, ਕਹਿੰਦੇ ਕੋਈ ਘਰ ਐਸਾ ਨਹੀਂ ਜਿਸ ਘਰ ਵਿੱਚ ਅੱਗ ਨਹੀਂ ਬਲਦੀ, ਹਰ ਘਰ ਦੇ ਵਿੱਚ ਅੱਗ ਬਲਦੀ ਪਈ ਏ। ਇਹ ਗੱਲ ਵੱਖਰੀ ਕਿ ਅੱਗ ਬਾਲਣ ਦੇ ਤਰੀਕੇ ਵੱਖ ਨੇ, ਕੋਈ ਲੱਕੜਾਂ ਦੀ, ਕੋਈ ਗੋਹੇ ਦੀ, ਕੋਈ ਘਾਹ ਦੀ, ਕੋਈ ਤੰਦਾਂ ਦੀ, ਕੋਈ ਗੈਸ ਦੀ, ਕੋਈ ਕੋਲਿਆਂ ਦੀ ਅੱਗ ਬਾਲਦਾ। ਪਰ ਇਹ ਕਦੀ ਨਾ ਭੁੱਲੀ, ਹਰ ਅਮੀਰ ਤੇ ਹਰ ਗਰੀਬ ਦੇ ਘਰ ਵਿੱਚ ਅੱਗ ਬਲਦੀ ਏ। ਜੇ ਅੱਗ ਸਰਬ ਵਿਆਪਕ ਸਚਾਈ ਏ ਤੇ ਸੱਚ ਜਾਣੀ ਦੁੱਖ ਵੀ ਸਰਬ ਵਿਆਪਕ ਹੈ। ਕਈਆਂ ਦੇ ਪ੍ਰਗਟ ਹੁੰਦੇ ਨੇ, ਕੋਈ ਅੰਦਰੇ ਲੈ ਕੇ ਮਰ ਜਾਂਦੇ ਨੇ, ਪਰ ਦੁਨੀਆਂ ਸਾਰੀ ਦੁਖੀ। ਹਜ਼ੂਰ ਨੇ ਸ਼ਬਦ ਵਰਤੇ ਫਰੀਦਾਂ, ਮੈਂ ਜਾਣਿਆ ਦੁੱਖ ਮੁੱਝ ਕੋ ਤੇ ਅੱਜ ਖਾਲਸੇ ਨੂੰ ਸਰਬ ਸੁਖ ਹੋਵੇ। ਫਰੀਦਾਂ, ਮੈਂ ਜਾਣਿਆ ਦੁੱਖ ਮੁੱਝ ਕੋ ਦੁੱਖ ਸਮਾਇਆ ਜਗ, ਸ਼ਬਦ ਵਰਤਿਆ ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਕਰ ਇਹ ਅੱਗ। ਉੱਚਾ ਚੜ੍ਹ ਕੇ ਦਾ ਅਰਥ ਇਹ ਨਹੀਂ ਡਿੱਬੇ ਤੇ ਚੜ੍ਹ ਕੇ, ਉੱਚੇ ਚੜ੍ਹ ਕੇ ਦਾ ਇੱਕ ਵਾਰੀ ਅਰਜ਼ ਕੀਤੇ ਸਨ ਕਿ ਜਦੋਂ ਮੈਂ ਆਤਮਕ ਅਵਸਥਾ ਵਿੱਚ ਉੱਚਾ ਹੋਇਆ ਤੇ ਮੈਨੂੰ ਸਮਝ ਪੈ ਗਈ ਮਨਾ ਤੂੰ ਕਾਹਦਾ ਦੁਖੀ ਏ ਤੇ ਸਾਰੀ ਦੁਨੀਆਂ ਦੁਖੀਆਂ ਦਾ ਕਾਫਲਾ ਹੈ। ਉੱਚਾ ਚੜ੍ਹ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਹਰ ਬੰਦਾ ਦੁਖੀ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੁੱਖ ਦਾ ਇਲਾਜ ਹੈ, ਉਹ ਕੀ ਇਲਾਜ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਕੁਝ ਪ੍ਰਮਾਣ ਦੇਵੇ ਨੇ ਕਿ ਜਦੋਂ ਪਰਮਾਤਮਾ ਚੇਤੇ ਆ ਜਾਏ ਸਰਬ ਸੁੱਖ ਕੀ ਨੇ। ਜੇ ਇਕੱਲਾ ਸੁੱਖ ਸ਼ਬਦ ਵਰਤਿਆ ਹੁੰਦਾ ਤੇ ਅਸੀਂ ਉਦਾਹਰਣ ਦੇ ਦਿੰਦੇ, ਲਓ ਜੀ ਆਤਮਕ ਸੁੱਖ, ਉੱਥੇ ਸ਼ਬਦ ਆਇਆ ਸਰਬ ਸੁੱਖ। ਹੁਣ ਸਰਬ ਸ਼ਬਦ ਇੰਨਾ ਵੱਡਾ ਹੈ, ਇਹਦੇ ਅਰਥ ਕਰਾਂਗੇ ਸਾਰੇ ਸੁੱਖ ਵਿੱਚ ਆ ਜਾਂਦੇ। ਇਹਦੇ ਅਰਥ ਲੱਭਣ ਲਈ ਰਾਮਕਲੀ ਰਾਗ ਵਿੱਚ ਹਜ਼ੂਰ ਦੀ ਵਾਰ ਦੀ ਇੱਕ ਪੌੜੀ ਤੇ ਕੈਸੇ ਕਮਾਲ ਦੇ ਬਚਨ ਕੀਤੇ। ਉਸ ਪੌੜੀ ਦੀ ਹਰ ਤੁਕ ਵਿੱਚ ਸ਼ਬਦ ਹੀ ਇਹ ਕਿ ਚਿੱਤ ਆਵੇ ਤਾਂ ਦੇਖੋ ਕਿਹੜੇ ਕਿਹੜੇ ਸਰਬ ਸੁੱਖ ਨੇ ਜੀ। ਪਹਿਲਾਂ ਉਹਨਾਂ ਨੇ ਬਚਨ ਵਰਤਿਆ, ਕਹਿਣ ਲੱਗੇ ਜਿਸ ਤੂੰ ਆਵੈ ਚਿੱਤ ਤਿਸ ਨੂੰ ਸਦਾ ਸੁੱਖ, ਸਰਬ ਸੁੱਖ ਹੋਵੇ। ਪਰ ਜਿਹਨੂੰ ਤੂੰ ਚੇਤੇ ਵਿੱਚ ਆਏਗਾ, ਜਿਹਦੀ ਯਾਦ ਵਿੱਚ ਤੂੰ ਹੋਵੇਗਾ, ਪਹਿਲਾ ਸ਼ਬਦ ਵਰਤਿਆ ਜਿਸ ਤੂੰ ਆਵੈ ਚਿੱਤ ਤਿਸ ਨੂੰ ਸਦਾ ਸੁੱਖ। ਇਸ ਪੌੜੀ ਦੇ ਆਧਾਰਿਤ ਅਸੀਂ ਅਰਥ ਕਰਾਂਗੇ ਸਰਬ ਸੁੱਖ ਹੋਵੇ। ਕਹਿਣ ਲੱਗੇ ਜਿਸ ਨੂੰ ਤੂੰ ਚੇਤੇ ਆ ਜਾਏ ਉਹਨੂੰ ਸਦਾ ਲਈ ਸੁੱਖ ਰਹਿੰਦਾ, ਉਹ ਜ਼ਿੰਦਗੀ ਦੇ ਕਿਸੇ ਵੀ ਮੁਕਾਮ ਤੇ ਕੋਈ ਭੀੜਾ ਆ ਬਣੇ ਉਹ ਕਦੀ ਦੁਖੀ ਨਹੀਂ ਹੁੰਦਾ। ਮੈਂ ਕਹਿੰਦਾ ਕਿਹੋ ਜੀ ਪਰਮ ਅਵਸਥਾ ਹੋਵੇਗੀ ਖਾਲਸੇ ਦੀ, ਜਿਹਨੂੰ ਸਰਬ ਸੁੱਖ ਮਿਲ ਗਏ, ਪਰ ਮਿਲੇ ਚਿੱਤ ਆਉਣ ਵਿੱਚੋਂ ਵਾਹਿਗੁਰੂ ਚੇਤੇ ਆਏ ਤੇ ਵਿੱਚੋਂ ਸੁੱਖ ਮਿਲੇ। ਹੁਣ ਸਦਾ ਸੁੱਖ ਦੇ ਅਰਥ ਕੀ ਨੇ? ਦੇਖੋ ਮੈਂ ਬੇਨਤੀ ਕਰਨੀ ਹੈ, ਸਰਬ ਸ਼ਬਦ ਸਿਰਫ ਚੇਤੀ ਰੱਖਣੇ, ਕਿਉਂਕਿ ਅੱਜ ਨਿਯਮ ਕੁਦਰਤੀ ਤੌਰ ਤੇ ਕੀਰਤਨ ਦਾ ਪ੍ਰਕਰਨ ਵੀ ਚਿੱਤ ਸੀ, ਕੱਲ ਵੀ ਚਿੱਤ, ਅੱਜ ਵੀ ਚਿੱਤ। ਸ੍ਰੀ ਰਾਗ ਵਿੱਚ ਹਜ਼ੂਰ ਦਾ ਇੱਕ ਸ਼ਬਦ ਹੈ, ਇਸ ਪੌੜੀ ਦੇ ਅਰਥਾਂ ਤੋਂ ਦੂਰ ਨਾ ਜਾਇਓ, ਅਸੀਂ ਪਰਤ ਕੇ ਫਿਰ ਇਸ ਵਿਸ਼ੇ ਤੇ ਆਉਣਾ। ਉਹਦੇ ਵਿੱਚ ਹਜ਼ੂਰ ਨੇ ਚਾਰ ਤਰ੍ਹਾਂ ਦੇ ਬਹੁਤ ਵੱਡੇ ਦੁੱਖਾਂ ਦਾ ਜ਼ਿਕਰ ਕੀਤਾ। ਚਾਰ ਬੰਦ ਨੇ, ਚਾਰ ਪਦੇ ਨੇ ਤੇ ਚਾਰਾਂ ਵਿੱਚ ਜਦੋਂ ਉਹਨਾਂ ਦੁੱਖਾਂ ਨੂੰ ਬੋਲਨੇ ਆ ਤੇ ਇੰਜ ਲੱਗਦਾ ਜਿਵੇਂ ਇਹ ਗੁਰੂ ਅਰਜਨ ਸਾਹਿਬ ਨੇ ਮੇਰੇ ਘਰ ਦੀ ਕਹਾਣੀ ਲਿਖੀ ਹੋਵੇ, ਜਿਵੇਂ ਮੇਰੇ ਨਾਲ ਵਾਪਰਦੀ ਹੋਵੇ। ਸਾਹਿਬ ਗੁਰੂ ਅਰਜਨ ਦੇਵ ਜੀ ਨੇ ਉੱਤੇ ਪਹਿਲਾ ਸ਼ਬਦ ਵਰਤਿਆ, ਕਹਿਣ ਲੱਗੇ ਪਹਿਲਾ ਦੁੱਖ ਬੰਦੇ ਨੂੰ ਇਹ ਵੇ ਕਿ ਕਈ ਵਾਰੀ ਕੋਈ ਈਰਖਾ ਰੱਖ ਕੇ, ਦਵੈਸ਼ ਰੱਖ ਕੇ, ਅੰਦਰ ਦੀ ਤਾਤ ਪਰਾਈ ਰੱਖ ਕੇ ਬੰਦੇ ਨੂੰ ਖਤਮ ਕਰਨ ਲਈ ਤੁਲਦਾ ਹੈ, ਤੁਰਦਾ ਹੈ। ਕਹਿੰਦੇ ਉਸ ਵੇਲੇ ਜਦੋਂ ਬੰਦੇ ਤੇ ਮੁਸੀਬਤ ਆਉਂਦੀ ਹੈ, ਦੁਸ਼ਮਣ ਨੇ ਆ ਘੇਰਿਆ, ਸ਼ਬਦ ਚਿੱਤ ਵੱਲ ਧਿਆਨ ਦਿਆ, ਜੇ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਕਹਿਣ ਲੱਗੇ ਬੰਦੇ ਨੂੰ ਦੁਸ਼ਮਣਾਂ ਨੇ ਘੇਰ ਲਏ ਤੇ ਜਿਹੜੇ ਆਪਣੇ ਸਨ ਉਹ ਇੱਕੋ ਦਮ ਪਿੱਛ ਕਰਕੇ ਚਲੇ ਗਏ, ਕੋਈ ਨੇੜੇ ਨਹੀਂ ਕੁਕਿਆ। ਤੇ ਗੁਰੂ ਗ੍ਰੰਥ ਸਾਹਿਬ ਨੇ ਤੇ ਗੱਲ ਹੀ ਮੁਕਾ ਦਿੱਤੀ, ਕਹਿਣ ਲੱਗੇ ਸੁੱਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਸੁੱਖ ਮੈਂ ਆਨ ਬਹੁਤ ਮਿਲ ਬੈਠਕ ਰਹਿਤ ਚਉ ਦਿਸ਼ ਘੇਰੈ, ਬਿਪਤ ਪਰੀ ਸਭੀ ਸੰਗ ਛਾਟਤ ਕੋਉ ਨਾ ਆਵਤ ਨੇੜੇ। ਇਹ ਵੀ ਇੱਕ ਦੁੱਖ ਹੈ ਨਾ ਕਿ ਮੁਸੀਬਤ ਆ ਬਣੇ ਤੇ ਕੋਈ ਨੇੜੇ ਨਾ ਆਵੇ। ਹੁਣ ਦੇਖੋ ਚਾਰ ਚੁਫੇਰੇ ਦੁਸ਼ਮਣ ਨੇ ਘੇਰਿਆ, अपने भी खेड़ा छड़ा के भी चार दिन दे तो दूर रहो, एदी खातर साडी चमड़ी ना किते इनू दुख मिले। साहब कहिंदे ने अपने चले गए, दुश्मन ने चार चपेरे घेर लिया, ते जदो फिर चार चपेरे उपरिया कोई भी आसरा ना रहा, फिर मन भी चाया मना कि तेरे गुरु ने अरदास विच एक गल कही सी गुरु पंथ ने कि चित आवण का सदका सर्व सुख हो गए, देख जे किते तू इस वेले कोई तेरा नहीं, वाहगुरु नूं चेते कर लै, हो सकदा दुश्मना तो भी तेनू बचा दे। सर्व सुखी उते हजूर ने शब्द वरते ने, ते अखीर ते संपूर्णता उह चित ते कर दे। ये शब्द आरंभ हुंदा है कि जां को मुश्किल अत बने जिहदे ते अत दी मुसीबत आ बने। अत दा मतलब ये वी जिहदा होर कोई इलाज ही नहीं, कोई राह नहीं, कोई बचा नहीं। जां को मुश्किल अत बने ढोई कोई ना दे, लागू होए दुश्मना साथ पे पज खले, सबो भजै आसरा चूके सब असराओ। हुण अगली तो के चित आवे, ध्यान दिया जे। देखो सी पढ़ रहे हैं कि चित आवण का सदका सर्व सुख होवे, सबो भजै आसरा चूके सब असराओ, चित आवे ओस। इथे ओस नहीं, कदी पढ़ियो वो खुला है, चित आवे ओस पार ब्रह्म। कहन लगे फिर होवेगा कि लगे ना तत्ती वाओ सजना, जे तू चित रब नू करें ते जिहड़ा दुश्मन का दुख है ना वाहगुरु चेते आ जाए ते तेनू तत्ती वाह भी नहीं लगे। अंदर दा इन्ना सुख है जदों सारे छड जाण तेरे अंदर नू सुख है। देखो गुरु के सिखो, गुरु कलगीधर सच्चे पातशाह मेरे मेहरां दे दाए दाते, एक दिन जदों उहनां दे तवारीख उहनां दे इतिहास नू पढ़ना ते मैं अक्सर बेनती करना हुंना, जदों दिसंबर दा महीना हुंदा 10 दिसंबर तो लैके 28-29 दिसंबर तक, इंज लगदा भी जिवें सिख दिन रात गुरु कलगीधर जी दे चरण पकड़ के बैराग विच शुक्र करी जे दाता तेरा सानी दुनिया ते कोई नहीं। तुसी पुछोगे क्यों, ते मैं अक्सर बेनती करना साहिब जी इन्हां दिनां विच असी रजाइयां दा निक मानने आ, निक मान के भी सानू तेरी याद नहीं आती पई, इन्हां दिनां विच तेरे लाल तेरियां अखां सामने शहीद होए, इन्हां दिनां विच तेरे दो पुत्रां नूं कोह के शहीद कीता सरहंद दीआं नीआं विच, इन्हां दिनां विच बुढ़ी मां उन्हें शहादत का जाम पीता, सिख रजाई विच बैठा भी इन्हां दिनां विच तेरे ते तर्क करन तुर पैंदा है। मैं कहना सतगुरु तू तो इन्हां दिनां विच माछी वाड़े दे जंगलां विच पै के भी दस दिता जे रब चेते आवे ते सारे सोखी पले हुंदे। चित आवण का सदका सर्व सुख होवे, ते पहली तो करन कर रहा वां इह शब्द है, जाको मुश्किल अत बने ढोई कोई ना दे, लाकू होए दुश्मना साथ ते भज खले, सबो भजै आसरा चूकै सब असराओ, चित आवे ओस पार ब्रह्म। ते कहन लगे लगै ना तत्ती वाह। हुण तको गुरु कलगीधर जी दे नेड़े कौन है, हकीकत है कि मसंद आनंदपुर साहिब दी धरती तो भजे ने, दुनी चंद वर्गे चले गए, घेरे पै वड्डे वड्डे सिदक वाले भी अंदरों थिड़ गए, अज कोई चीज कोल नहीं। मैं इतिहास विचों नहीं सिर्फ गुरु की बाणी विच वर्ण करनी चाहना कि चित आवण का सदका सर्व सुख होवेगी। हुण अज कोई चीज कोल नहीं, माछी वाड़े का वह जंगल है, पोह की ककरीली रात है, टिंड का सराहना करके कलगी वाला माही पे है, ते उथे जदों रात नूं टिम चमाउंदे तारे ने सीने नाल अपनी तेग नूं लाया, ते उस मालक की याद भी जुड़िया, औरंगजेब नूं चिट्ठी लिखदिया जफरनामा उहदे विच उहनां ने गल कही कि असल विच अंदर का सुख ही है जिहनूं रब चेते आ जाए। एक शेर है मेरे हजूर का, कह लगे ना साजो ना बाजो ना फौजो ना फर्श, देखो अंदर दा सुखी चित आवण का सदका सर्व सुख होवे। कहिंदे अज मेरे कोल कोई साजो समान नहीं, अज मेरे कोल कोई बाज नहीं, कोई घोड़े नहीं, कोई सिख नहीं, ते सच जानी जेड़े सोहने महलां विच रह के कीमती सेज ते विश्राम करदे सन, अज सेज दी थां ते सथरा ते चौंकड़ा मारी बैठे। चित आवण का सदका सर्व सुख होवे, ना खाजो ना बाजो ना फौजो ना फर्श, पर एक गल कदी ना भुली कि मैनू महला सोहनी सेज भी यारड़ा भुलिया नहीं ते अज भावे माछी वाड़े का सत्र है ककरीली रात है सवा मेरिया हड्डिया नू भावे चीर के लंघ दी होवे मैं कंडिया ते बैठ के टिंड का सराहना करके रब का शुक्र प्या करना सब कुछ ना होने के बावजूद भी मेरे को अंदर का सुख एवे कि सर्व सुख होवे अर्थ यह नहीं कि केवल दुनिया के सुख वो मैं अगे अर्थ करनी है कि बाणी में जो भी मिलते हैं ये कोई दो रावा नहीं हजूर ने शब्द वरते ना खाजो ना बाजो ना फौजो ना फर्श खुदावंद बख्शंदा ऐश अर्श हुण अर्श का अर्थ करांगे कि रब दे घर दा मेरे कोल सचखंड का सुख है जिहदे कोल अंदर का सुख होवे उहदे लई सफर भी कुछ नहीं ते उहदे लई सोहणी सेज भी कुछ नहीं दोनों इको बराबर उस धरती ते बैठ के यारड़े नूं खात्म करके शब्द कहे सन कि मित्र प्यारे नूं खाल मुरीदां दा कहण मेरे अंदर का सुख सारे इस ख्याल विच हजूर ने बिल्कुल भी उलामा नहीं दिता असी इस गल नूं साहिब धन गुरु कलगीधर जी दे इस बचन नूं समझिए कई बार असीं कहिंदे आ वी लो बाणी मुताबक ते मैं स्टॉक ने इस संबंधी अर्ज भी करके आया सां 12 माह का पहला पदा पढ़ लो ते इहदे अर्थ करने बड़े सुखैन हो जाणगे जित कर हर संत न प्रगटी पथ नगर से ग्राम कह लगे वह खेड़े की पथ ने जिथे साई की जात नहीं ते उत्थे बड़े बचन वरते ने सर्व शिंगार तंबोल रस सण देगी सब खान प्रभ स्वामी कंत विखुणिया मीत सजन सब जान जे तू चेते नहीं दाता मित्र भी जमदूत दिस दे पे जे तू चेते में फिर शब्द वरते सन मित्र प्यारे नू हाल मुरीदां दा कहना देखो अंदर दा सुख ने मित्र प्यारे नू हाल मुरीदां दा कहना तुद बिन रोग रजाइया दे ओढ़न नाग दिवासा दे रहना सूल सुराई खंदर प्याला बेंगत साइया दा सहना यारड़े दा सानू सत्थर चंगा पट खेड़िया दा रहन शब्द वरत रहा वा कि जिदे कोल अंदर दा सुख है दुश्मन विच घिरिया होया भी उहदे अंदर दे सुख नू अंदर दे आनंद नू कोई खो नहीं सकता शब्द चित वल आया जे ते प्रमाण मैं आरंभ कीता कि जिस तू आवे चित तिस नू सदा सुख किहड़े सुख ने ते दूजा उहते हजूर ने गुरु अर्जुन देव ने प्रमाण दिता पहला दिता कि बंदे दे अंदर सारे मित्र दोस्त चढ़ जान दुश्मन घेर लै ते रब चेते आ जाए तत्ती वाह नहीं लगती दूजा प्रमाण दितो ने कह लगे हो सकता है कई बार बंदा शरीरक तौर पर बिल्कुल आरोग रहिंदा है दुश्मन घेर लैन ते बंदा घबरा जाता है कई बार दुश्मन भी घेरे ना हजूर कहिंदे ने किसी बंदे दे तन नूं रोग लग जाए मान लो ओहदा शरीर बिल्कुल कमजोर हो जाए कमजोरी इस करके आ जाए कि ओहदे पल्ले ना तां तन विच पाण वास्ते भोजन होवे ना तन नूं ढकण वास्ते ओहदे कोल कपड़ा होवे एक दमड़ा भी कोल ना होवे ते जिन्हां नूं आपणे कहिंदे आ ओह भी कह दिण कर्मां दा भोगदा पिया दुख इहदे कर्मां विच लिखिआ है असीं कि इहदा भला कर सकने आ कहन लगे जे इन्ने दुख विच तूं फस गए पल्ले इक दमड़ी ना होवे वाहगुरु नूं चित विच लियाई सच जानी दुनिया धक्के मार दिए जे वाहगुरु चित आ जाए तू बादशाह भी बन सकना चित आवण का सदका सर्व सुख होवे ओह ते शब्द चित वरते कहन लगे जे को होवे दुबला नंग भुख की पीर इत्थे पीर दा अर्थ पीर दा अर्थ दूजा पीर नहीं आ बाणी विच इह वी शब्द आउंदा पूज लगे पीर आखिए इत्थे पीर दा अर्थ आत्मक दर्जे ते पहुंचिया होया फकीर नहीं संत नहीं इत्थे पीर दा अर्थ करांगे पीड़ा हजूर ने शब्द वरते जे को होवे दुबला नंग भुख की पीर दमड़ा पल्ले ना पवे ना को देवे पीर स्वार्थ स्वाव ना को करे नै किछ होवे काज हुण अगली तो फिर चेते चेतावन का सदका है ना मैं किछ होवे काज चित आवे ओस पार ब्रह्म ता नेतल होवे राज चित आवन का सबका सर्व सुख होवे जदों नु परमात्मा चेते आ गया मान लो ओदे कुल बादशाह आ गई ते सत जानो जदों चित विचों परमात्मा विसर जाए हकीकत वे दुनिया दे सुख हुंदिया भी बंदा दुखी रहिंदा चित विचों साईं दी याद भुल जाए ए तों वड्डा दुख की हजूर कृपालू जी ने जैत श्री की वार विच एक पौड़ी विच रहमत की کہ جے بندے کو دنیا دے سارے سکھ ہون دنیاوی تے رب دی یاد نہیں نا کہ اس بندے نو بات دنیا تے دکھی کوئی تھی. کرپالو داتار گرو ارجن دیو جی دا بچن آتا ہے کہ اس بندے لی سون لی سیج بھی چنگی ہوئے او دے لی کھان لی پدارتھ بھی چنگے ہون لوگ او دا سماج وچ عزت مان بھی کرن تے داتار کہ سچ پوچھی جے سب کچھ بھوگن تو بعد رب چیتے نہیں نا اس گندگی دا کیڑا سچ جانی او دے تو بعد دنیا وچ دکھی کوئی رب دا بھول جانا اے تو وڈا دکھ کوئی نہیں سائیں دا چیتے آ جانا اے تو وڈا سکھ کوئی نہیں. حضور نے اتنے سکھ شبد کو شروع کیتا ہے کہن لگے سندر سیج انیک سکھ رات پوگن پورے ہن انیک سکھ تے سرب سکھ ہن کہاں گے انیک سکھ جدے کول نے کی وہ سکھی نہیں. گرو ارجن صاحب کہنے اے او سکھ نے جدو چیت وچو رب بھول جاتا ہے سندر سیج انیک سکھ رات پوگن پورے گرہ سوئن گھر سونے کا بنیا وہ گھر بھی چندن کا لیپن ہوا گرہ سوئن چندن سگند لائے موتی ہیرے من اچھے سکھ مانتا پھر وہ سکھ نے من اچھے سکھ نے پر چیتے رکھو سرب سکھ نہیں جڑا ارداس والا ہے شبد ورتے من اچھے سکھ مانتا کچھ نہ وسورے اگلا بچن ورتیا کہن لگے چیتے رکھیں کہ سو پرب چیت نہ آئی بسٹرا کے کیرے بن ہر نام نہ شانت ہوئے سرب سکھ کیول پرماتما دے چیتے آن وچ نے صاحب شبد ورتے نے بن ہر نام نہ شانت ہوئے کت بد من تیرے تے بےنتی میں کر رہا تھا جدو پرماتما چت وچوں وسر جائے سچ جانو ادو دکھ دی آمد ہندی ہے تے جدو پرماتما چیتے ہووے پاویں بندے نو شریرک دکھ ہون میں کہنا گرو اتہاس گربانی نو پڑھو شریرک دکھ آئے جے سائیں چیتے سی کہندا سی ادو وڈا سوکھی کوئی سارا سوکھی دے وچ گرو ارجن صاحب کرپالو جی نے کیول کیا نہیں بھائی گرداس نے ایک پوڑی چنی پاوا انہوں نے گرو ارجن صاحب دے سبندی بہت کچھ لکھیا پر ایک پوڑی جدو پڑھنے ہیں نا وہ دے وچ انہوں نے دو واری سکھ دا شبد جڑا ہے نو ورتے کہ چت آمن کا صدقہ سرب سوکھی بھائی گرداس جی دے بچن نے اس پوڑی کی سمپورنتا ہوندی ہے گرمکھ سکھ پھل پرم رس سہج سماد ساد سن جانی گرمکھ سکھ پھل پرم رس ہوں اتنے سکھ پھل شبد ورتے وہ کہڑا سکھ ہے جی اتنے پھر بھائی گرداس جی نے کچھ ادھارنا دتیاں انہاں پہلا بچن کیتا ہے گرو ارجن دیو اج تتی توی تے بیٹھے میں اس کر کے تھوڑا جہا تیوک ماتر ساکھی ٹچ کرنا ہوں کیونکہ سمجھ پیدا ہے کہ کیول اے زبانی کلامی فلسفہ نہیں جو کہ ہے نو زندگی وچ کما کے بھی دسیا ہوئے جے کہ ہے نا کہ تن من کات کال سب ارپی وچ اگنی آپ جلائیں تے پھر تتی توی تے بہ کے بھی دسیا اس طرح جلائیں جے کہ ہے نا بشوئے زمبور کھوے نہ ونجن گاکھڑے کہ داتا بشوڑے نالوں ود جدو تیرا بشوڑا پی جائے زمبورا تو ود دکھ ہے جے توں چیتے آوے تے زمبور دا دکھ نہیں سچ جانو بابے بندے بہادر نے بابا بندہ سنگھ جی بہادر نے اس دکھ دے ارتھ کیتے کروت پلا نہ کروت تیری بھائی متی دس ارتھ پہ کر دیں سہم تن گرو ارجن دیو جی دے بارے اتنے بھائی صاحب نے شبد ورتے نے کہ سرب سکھ کی کہ تتی توی تے بیٹھے نے تے مہاراج جی سکھی نے انہاں شبد ورتے نے کہ اینے سکھی نے کہ جویں پانی دا پریا ہوئے دریا تے اس مچھی نو پوچھ کے دیکھو کہ سکھ چاہیے وہ کہندی جتھے پانی نرمل ہوئے پانی دے پرے ہوئے دریا وچ مچھی رہے وہ دے لئی پانی تو وڈا سکھ کوئی نہیں. کہن لگے گرو ارجن دیو لئی تتی توی وی اس طرح جویں کہ مانو پانی وچ رہندی ہوئے مچھی جویں پانی وچ رہندی مچھی نو سکھ ہے شبد ورتے نے رہندے گر دریاؤ وچ مین کلیر کھیت نربانی کہ جویں ایک مچھی دی کل پانی وچ رہ کے سکھی ہے انہاں دوجا شبد ورتے ہے کہ درشن دیکھ پتنگ جوں جوتی اندر جوت سمانی لوگ کہندے نے دیوے نے پتنگے نو سار دتا پر حقیقت ہے پتنگے نو پتہ ہی کوئی نہیں مینوں اگ کدو لگی وہ چیت اتنا کو دیوے بھی جڑیا ہے کہ سڑن دے باوجود بھی وہ انس نے کدی گلا کیتے ہی نہیں کہ دیوا سانو کول آیا نو سار دا चित आवन का सुख की, चित आवन का सदका सुख की। कभी देखो अज कोई साडे ते वार कर दे, असि अपनिया पुश्तां नूं कह जाने आ कि एक गल सुचेत रहो साडे नाल इहना इह कुछ कीता। ते वेख मैं एक वारी अर्ज भी कीती सी कि राम नारायण सिंह जी दर्दी उन्होंने अटैक तो बाद एक काव्य पुस्तक लिखी सी कि असां की कीता ते तुसां की कीता। एक एक गल उन्हें चेते कराई भी असी की कीता गुरु नानक साहब तो लैके ते अज तुसी की कीता। असी भुलक्कड़ बड़े हैं, बड़ी छेती भुल जाने। देखो जिहड़ी बेनती करनी चाहना सर्व सो की दीवा बलदा पिया है, पतंगे पता नहीं किन्ने कुछ सड़ गए, पता ही कोई नहीं, गिनती कोई नहीं, पर अज तीकरा पतंगिया ने अपनी अंश नूं इह नहीं कहा कि दीवे कोल ना जायो, क्योंकि दीवा साड़दा उहनां नूं अपने सुख विच भुल ही जांदा है कि सड़ना की है। किन्ने सत जानी सर्व सुख इह वे कि जदों बंदा अंदरों इन्ना टिक जाए उहनूं तत्ती तवी की तपश भी तपश ना लगे। इह वे सर्व सुख। हजूर ने शब्द वरते ने कि रहिंदे गुरदरे आओ विच मीन कुलीन खेत निर्बाणी, दर्शन देख पतंग जो ज्योति अंदर जोत समाणी, शब्द सुरत लिव मीरग जो भीड़ पई चित अवर न आनी, चित अवर न आनी उहदे अंदर केवल वाहिगुरू चित आवे। हुण घंटा केड़ा जदों उह संगीत वजदा ते इको दम हरन उहदे वल दौड़दा, इहनूं इह नहीं पता कि सामने शिकारी ने मैनूं तीर नाल विन्नणा, पर उस आवाज विच इन्ना कुछ सुख उन्हों मिले है कि तीर नाल विन्ने जाण दे बावजूद भी ओदियां अंश ओदियां पीढ़ियां ओदी कुल दे हरण अज भी शिकारियां दे शिकार इसे तरह हुंदे पए, पर उहदे कोल इक अंदर दा सुख सी, उस आवाज ने एक सुख दिता। मैं बेनती करा उदाहरण का एक पक्ष लैणा कि मच्छी नूं पानी ने इन्ना सुख दिता सब कुछ भुल गया, दीवे नूं देख के पतंगे नूं इन्ना सुख मिलिया उहनूं अग दा दुख भुल गया। मैं कहना घंटे खेड़े की आवाज सुन के इन्ना सुख मिलिया कि उन्हें भुल ही गया मैनूं तीर नाल तो विन्नण वाला मेरे तो पहला भी विन्ने गए ने, वह आवाज सुन के फिर तुर पिया। साहब ने फिर अगला प्रमाण लिया, कह लगे शब्द सुरत लिव मिर्ग ज्यो भीड़ पई चित अवर न आनी, चरण कमल चित भवर ज्यो सुख संपत विच रहण विखानी। हुण सुख संपत, संपत का अखरी अर्थ हुंदा डब्बा, पर इतने संपट नर्थ करांगे जदों कमल के फुल विच भवरा बैठा उन्हें अपनियां पंखड़ियां नूं समेट के बंद किया ते भवरे दी विच मौत हो गई। उस भवरे नूं मरदिया पता ही नहीं लगा कि मेरे वास्ते ये कमल का फुल मौत बने, उस सुगंधी विच इन्ना कु मस्त है कि संपट विच मरण के बावजूद भी वह सुखी है। ये वे सर्व सुख जिन्हों दुख विचों भी सुख पासे। तो मैं अज इस उदाहरण तां लईए कि गुरु साहब ने केवल क्या नहीं कि जिस तू आवे चित तिस नू सदा सुख। साहब ने शब्द वरते ने कहन लगे प्यारिया कि चरण कमल चित पवर कर, सुख संपट विच उसे सुख मिलदा पिया, सुख संपट विच रहण विखाणी इन्ना सुख है। अज अंतले समय कुछ सिख कोल आए ने ते गुरु अर्जुन देव जी दे बुल बंद नहीं होए, मेरे साहब दे लब नहीं बंद होए, रसना तो बोले ने कहिंदे ने गुर उपदेश ना विसरै बाबीए जूं आस वखाणी, जिवें बबिया प्यास नाल तड़पदा दी कहिंदा पिया पिया पिया। गुरु अर्जुन देव कोल बैठे सिखां नूं अंतले समय भी कहिंदे ने सिखो रब नूं चित विच रखियो, चित आउण तों बाद तत्ती तवी दा दुख भी दुख नहीं रहिंदा। इह वे खालसे नूं वाहिगुरु चेते आवे, केवल जबानी ने आत्मक वसपा है। हजूर ने शब्द वरते कह लगे गुरु उपदेश ना विसरै बाबीए जूं आस वखाणी, गुरमुख सुख फल पिरम रस, गुरमुख सुख फल इहनूं कहिंदे ने कि सित आवण का सदका सर्व सुख होवे, कि गुरमुख दे खिरदे नूं सुख मिले। गुरमुख सुख फल पिरम रस सहज समाध साध संग जाणी, ते जिन्हें अंदर दा दुख उहनूं दुख नूं दुख प्रवान नहीं कीता, दुख नूं सुख जाणिया। इस करके कहिंदे गुर अर्जुन विटों कुरबाणी धन, गुरु अर्जुन देव तो कुरबान जाइए। फिर अपने प्रमाण से चलिए कि चित आवे उस पार ब्रह्म तां निश्चल होवे राज, जे दुश्मन घेर लैण रब चेते आ जाए तत्ती वाह नहीं लगती, जे सब कुछ लुट पुट जाए गरीबी बंदे दुखी करे रब चेते आ जाए ते बादशाही मिलदी है। हजूर ने तीजा प्रमाण दिता, कह लगे सजना कई बारी बंदे दे घर विच रुपया हुंदा है, ਪਰ ਘਰ ਦਾ ਕਲੇਸ਼ ਇੰਨਾ ਹੁੰਦਾ ਤੋ ਰੁਪਈਆ ਵੀ ਸੁੱਖ ਨਾਲ ਮਾਨਣ ਦਾ ਸਮਾਂ ਨਹੀਂ ਮਿਲਦਾ। ਹਜ਼ੂਰ ਨੇ ਕਿਹਾ ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਚਿੰਤਾ ਹੀ ਰੋਗ ਨੂੰ ਜਨਮ ਦਿੰਦੀ। ਤੇ ਸਤਿਗੁਰੂ ਨੇ ਤੇ ਬਾਣੀ ਵਿੱਚ ਕਿਹਾ ਚਿੰਤਤ ਹੀ ਦਿਸ ਹੈ ਸਭ ਕੋਏ, ਚੇਤੈ ਏਕ ਸਹੀ ਸੁੱਖ ਹੋਏ। ਹਰ ਬੰਦਾ ਚਿੰਤਾ ਵਿੱਚ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੈ ਰੋਗ, ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਖ ਕਦੇ ਸੋਗ। ਬਸ ਗ੍ਰਿਸਤ ਵਿੱਚ ਕਦੀ ਖੁਸ਼ੀ ਆ ਗਈ, ਕਦੀ ਗਮੀ ਆ ਗਈ, ਕਦੀ ਜੰਮਣ ਦੀਆਂ ਚਿੱਠੀਆਂ ਆ ਗਈਆਂ, ਕਦੀ ਮਰਿਆਂ ਦੇ ਫੋਨ ਆ ਗਏ, ਕਦੀ ਹਾਣੀ ਘਾਟੇ ਦਾ ਸਮਾਚਾਰ ਮਿਲ ਗਿਆ, ਕਦੀ ਲਾਭ ਦਾ ਮਿਲ ਗਿਆ ਕਿ ਦੁਨੀਆ ਹੈ ਕੀ, ਰੱਬ ਨੇ ਖੇਡ ਹੀ ਰਚੀਏ। ਕਹਿ ਲੱਗੇ ਗ੍ਰਿਸਤ ਕੁਟੰਬ ਪਲੇਟਿਆ ਕਦੇ ਖਰਖ ਕਦੇ ਸੋਗ, ਗਾਉਣ ਕਰੇ ਚੌਕੁੰਟਕਾਂ। ਗਾਉਣ ਦਰਸ ਦਾ ਗਮਨ ਕਰਨਾ, ਗਾਉਣ ਦਰਸ ਤੇ ਗਾਉਣਾ ਨਹੀਂ, ਗਮਨ ਕਰਨਾ ਤੁਰਨਾ। ਕਹਿੰਦੇ ਨੇ ਚਾਰ ਕੁੰਟਾਂ ਵਿੱਚ ਮਨ ਭੱਜਦਾ ਪਿਆ ਟਿਕਦਾ ਨਹੀਂ, ਗਾਉਣ ਕੋਰੇ ਚੌਕੁੰਟਕਾਂ। ਘੜੀ ਨਾ ਬੈਸਣ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ, ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਕਿ ਜਦੋਂ ਉਹਨੂੰ ਰੱਬ ਚੇਤੇ ਆਇਆ, ਚਿੱਤ ਆਵੇ ਉਸ ਪਾਰ ਬ੍ਰਹਮ, ਕਹਿਣ ਲੱਗੇ ਤਨ ਮਨ ਸ਼ੀਤਲ ਹੋਏ। ਹੁਣ ਅਗਲਾ ਬਚਨ ਉਹਨਾਂ ਨੇ ਕੀਤਾ, ਕਹਿਣ ਲੱਗੇ ਸੱਜਣਾ ਦੇਖ, ਕਈ ਵਾਰੀ ਮੁਸੀਬਤ ਵਿੱਚ ਰੱਬ ਚੇਤੇ ਆਵੇ, ਆ ਜਾਏ ਅੰਦਰੋਂ ਤੇ ਦੁਸ਼ਮਣ ਵੀ ਭੱਜ ਜਾਂਦਾ ਹੀ। ਜੇ ਕਿਤੇ ਰੋਗ ਲੱਗ ਜਾਏ, ਰੱਬ ਚੇਤੇ ਆ ਜਾਏ ਤੇ ਅਰੋਗ ਤਾਂ ਮਿਲ ਸਕਦੀ ਹੈ, ਮਿਲਦੀ ਹੈ। ਜੇ ਪਰਮਾਤਮਾ ਚੇਤੇ ਆ ਜਾਏ ਤੇ ਸੱਜਣਾ ਘਰ ਦੇ ਕਲੇਸ਼ ਵੀ ਸੁੱਖ ਬਣ ਜਾਂਦੇ ਨੇ। ਅਖੀਰ ਤੇ ਕਹਿਣ ਲੱਗੇ, ਇੱਕ ਬੰਦਾ ਵਾਸਨਾਵਾਂ ਦਾ ਮਾਰਿਆ ਪਿਆ, ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲਵਿਕ ਉਨ ਅੱਜ ਕੀਏ, ਖੋਵਾ ਅਸੁਰ ਸੰਘਾਰ, ਪੋਖੀ ਗੀਤ ਕਬਿਤ ਕਿਛ, ਕਦੇ ਨਾ ਕਰਨ ਧਰਿਆ। ਕਾਮੀ ਹੈ, ਕ੍ਰੋਧੀ ਹੈ, ਕੰਜੂਸ ਇੰਨਾ ਕਿ ਪੱਲਿਓ ਢੇਲੀ ਵੀ ਸੱਜਣ ਨੂੰ ਤਿਆਰ ਨਹੀਂ। ਤੇ ਸਾਹਿਬ ਕਹਿੰਦੇ ਨੇ ਜਦੋਂ ਕੋਈ ਰੱਬ ਦੀ ਗੱਲ ਕਰੇ, ਕਹਿੰਦਾ ਮੈਂ ਨੀ ਰੱਬ ਦੀ ਗੱਲ ਸੁਣਦਾ ਹੁੰਦਾ, ਨਾ ਉਹਨੇ ਪੋਥੀ ਸੁਣਨੀ, ਨਾ ਉਹਨੇ ਗੀਤ ਸੁਣਨਾ, ਨਾ ਕਵਿਤ ਸੁਣਨਾ। ਤੇ ਇੱਕ ਮੈਂ ਬੇਨਤੀ ਕਰਾਂ ਕਿ ਅਨ ਅਧਿਕਾਰੀ ਬੰਦੇ ਕੋਲ ਰੱਬ ਦੇ ਨਾਮ ਦੀ ਗੱਲ ਨਹੀਂ ਕਰਨੀ ਚਾਹੀਦੀ। ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਨਾ ਹੋਵੋ, ਪਰ ਬਾਣੀ ਵਿੱਚੋਂ ਕੁਝ ਤੁਕਾਂ ਨੇ, ਅਸੀਂ ਕਹਿੰਦੇ ਨਹੀਂ ਗੱਲ ਕਰੀ ਜਾਓ, ਕਦੀ ਤਾਂ ਅਸਰ ਹੋਵੇਗਾ। ਗੁਰੂ ਗ੍ਰੰਥ ਸਾਹਿਬ ਨੇ ਕੁਝ ਤੁਕਾਂ ਕਹੀਆਂ ਨੇ, ਕਹਿੰਦੇ ਨੇ ਇੱਕ ਗੱਲ ਚੇਤੇ ਰੱਖੋ, ਗੁਣ ਦੀ ਕਦਰ ਕੇਵਲ ਗੁਣਵਾਨ ਜਾਣਦਾ। ਜਿਹਨੂੰ ਗੁਣ ਦੀ ਕਦਰ ਨਹੀਂ ਉਹਨੂੰ ਪਤਾ ਹੀ ਕੀ ਵੀ ਗੁਣਾਂ ਦੀ ਕਿੰਨੀ ਕੁ ਕੀਮਤ ਹੁੰਦੀ। ਸਾਹਿਬ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਕਿ ਜਦੋਂ ਤੂੰ ਗੁਣ ਵੇਚਣ ਚੱਲੇ, ਵੇਚਣ ਦਾ ਮਤਲਬ ਤੂੰ ਗੁਣਾਂ ਦਾ ਆਦਾਨ ਪ੍ਰਦਾਨ ਕਰਨਾ, ਤੇ ਚੇਤੇ ਰੱਖੀ ਵਿਣ ਗਾਹਕ ਗੁਣ ਵੇਚੀਏ ਤੋ ਗੁਣ ਸਹਿ ਹੋ ਜਾਏ। ਜੇ ਗਾਹਕ ਨਾ ਮਿਲੇ ਤੇ ਗੁਣ ਦੀ ਕੋਈ ਕੀਮਤ ਨਹੀਂ ਹੁੰਦੀ। ਤੇ ਸੱਚ ਜਾਣੋ, ਇਹੀ ਗੱਲ ਬਾਬੇ ਨੂੰ ਮਰਦਾਨੇ ਨੇ ਪੁੱਛੀ ਸੀ, ਕਹਿੰਦਾ ਬਾਬਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਕਿਤੇ ਜਾਣਾ ਤੇ ਲੋਕੀ ਦੰਡੌਤ ਕਰਕੇ ਤੇਰੇ ਚਰਨਾਂ ਦੀ ਧੂੜ ਮੱਥੇ ਤੇ ਲਾਉਂਦੇ, ਕਿਤੇ ਜਾਣਾ ਲੋਕੀ ਤੈਨੂੰ ਦੋ ਘੋੜਿਆਂ ਵਿੱਚ ਵੇਚ ਕੇ ਖਰੀਦ ਕੇ ਗੁਲਾਮ ਬਣਾ ਕੇ ਲੈ ਜਾਂਦੇ, ਕਿਤੇ ਜਾਣਾ ਮੇਰੇ ਬਾਬਾ ਕਿ ਲੋਕ ਤੈਨੂੰ ਵੱਟੇ ਮਾਰਨ ਆਉਂਦੇ ਨੇ, ਕਿਤੇ ਜਾਣਾ ਚੁੱਕ ਕੇ ਤੈਨੂੰ ਕਾਲ ਕੋਠੜੀਆਂ ਵਿੱਚ ਸੱਦਦੇ ਨੇ, ਕਿਤੇ ਜਾਣਾ ਤੇਰੇ ਤੇ ਮੰਤਰ ਤੰਤਰ ਤੇ ਜੰਤਰਾਂ ਨਾਲ ਗੁਲਾਮ ਕਰਨ ਦਾ ਯਤਨ ਕਰਦੇ ਨੇ। ਇਹ ਮਾਜਰਾ ਸੀ, ਕਿਤੇ ਇੰਨੀ ਇੱਜ਼ਤ, ਕਿਤੇ ਇੰਨੀਆਂ ਠੋਕਰਾਂ, ਕਿਤੇ ਇੰਨਾ ਮਾਣ ਸਨਮਾਨ, ਕਿਤੇ ਦੁਰ ਦੁਰ ਲੋਕ ਸ਼ਬਦ ਵਰਤੇ ਰਹੇ ਨੇ। ਇਹ ਤੂੰ ਮਾੜਾ ਸ਼ਬਦ ਕੀ ਇਹ ਕਹਿ ਦੇਣਾ, ਕੋਈ ਆਖੇ ਭੂਤਨਾ ਉਹ ਕਹੇ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਜਦੋਂ ਪਟਨਾ ਸਾਹਿਬ ਦੀ ਧਰਤੀ ਪਾਤਲੀ ਪੁੱਤਰ ਪਹੁੰਚੇ ਤੇ ਮੈਂ ਕਹਿੰਦਾ ਅਸ਼ੋਕ ਨੇ ਉੱਥੇ ਸ਼ਸਤਰ ਸੱਟੇ ਸਨ। ਆਪ ਸਭ ਨੂੰ ਪਤਾ ਪਟਨੇ ਦੇ ਇਤਿਹਾਸ ਸੰਬੰਧੀ, ਉੱਥੇ ਸ਼ਸਤਰ ਸੱਟੇ ਤੇ ਬਾਬੇ ਨੇ ਉੱਥੇ ਗੁਲੇਲ ਪਕੜ ਕੇ ਜਾਲਮ ਦਾ ਟਾਕਰਾ ਕਰਨ ਲਈ ਗਾਗਰਾ ਭੰਨਣ ਤੋਂ ਪਰਤ ਕੇ ਫਿਰ ਸ਼ਸਤਰ ਚੁੱਕੇ ਸਨ ਉਸੇ ਪਟਨਾ ਸਾਹਿਬ ਦੀ ਧਰਤੀ ਤੋਂ। ਹਜ਼ੂਰ ਗਏ ਨੇ ਪਾਤਲੀ ਪੁੱਤਰ ਪਟਨੇ ਦੀ ਧਰਤੀ ਤੇ, ਉੱਥੇ ਇੱਕੋ ਲਾਲ ਦਿੱਤਾ ਸੀ, ਕਿਸੇ ਨੇ ਮੂਲੀ, ਕਿਸੇ ਨੇ ਗਾਜਰ, ਕਿਸੇ ਨੇ ਕੱਪੜਾ, ਕਿਸੇ ਨੇ ਮਠਿਆਈ ਮੁੱਲ ਪਾਇਆ ਤੇ ਇੱਕੋ ਹੀ ਮਿਲਿਆ ਸੀ। ਗਾਹਕ ਉਹਨੇ 100 ਰੁਪਈਆ ਕੱਢ ਕੇ ਕਿਹਾ ਜੀ ਕੀਮਤ ਕੋਈ ਨੀ, ਦਰਸ਼ਨ ਭੇਟ ਹੀ 100 ਰੁਪਈਆ। ਵਾਪਸ ਆਇਆ ਮਰਦਾਨਾ, ਕਹਿੰਦਾ ਬਾਬਾ ਇਹ ਕੀ ਮਾਜਰਾ, ਕਿਤੇ ਤਾਂ ਇਹਦੀ ਕੀਮਤ ਕੋਈ ਹੈ ਹੀ ਨਹੀਂ, ਕੋਈ ਕਹਿੰਦਾ ਪੱਥਰ ਪਰਾਂ ਕਰ, ਛੱਡ ਪਰਾਂ ਕੀ ਗੱਲ ਪਿਆ ਕਰਨੇ। ਤੇ ਕਹਿਣ ਲੱਗੇ ਬਸ ਮਰਦਾਨੇ, ਜਿਵੇਂ ਲਾਲ ਦੀ ਕੀਮਤ ਇਹ ਸੀ, ਗੁਣਾਂ ਵਾਲਿਆਂ ਦੀ ਕੀਮਤ, ਕਿਤੇ ਤਾਂ ਉਹਨਾਂ ਦੇ ਗੁਣ ਨੂੰ ਦੇਖ ਕੇ ਲੋਕ ਕਹਿੰਦੇ ਨੇ ਤੇਰੀ ਕੋਈ ਕੀਮਤ ਨਹੀਂ, ਕਿਤੇ ਧੱਕੇ ਮਾਰ ਕੇ ਕਹਿੰਦੇ ਨੇ ਛੱਡ ਪਰਾਂ ਬਾਹਰ ਜਾ, ਰੋਟੀ ਖਾਤਰ ਤੁਰਿਆ ਫਿਰਨਾ, ਤੈਨੂੰ ਹੋਰ ਕੋਈ ਕੰਮ ਹੀ ਨਹੀਂ। ਹਕੀਕਤ ਇਹ ਜੇ ਕਿ ਗੁਣ ਵਾਲਾ ਹੀ ਗੁਣ ਦੀ ਕਦਰ ਜਾਣਦਾ ਹੈ, دوجے نو گن دی قدر دا کی پتا؟ ایک او وے جڑا گن دی قدر جانن تو بعد کہندا اے دا سر قلم کر دیو تے جا اینو مسلمان بناؤ، تے دوجا گناں دا قدردانی کہندا آ نند لال میں چاہنا وا جے رب نے تینوں علم دتا ہے تے علم عمل دی کمائی کرے تے تینوں میں رب ورگا بنا دے. فرق ہے نا. ہن ایک موت والے پاسے لے جاندا ہے، بادشاہ سر قلم کرن تریا ہے تے پادشاہ او دے اندر دیاں بریائیاں نو قلم کرن تریا ہے. میں جڑی بینتی کر لکھاں، دیکھو ان ادھکاری بندے کول گل کرنی اسی کہاں گے لو جی کیوں نہیں کرنی چاہیے؟ تے گرو گرنتھ صاحب نے فیصلے دیتے نے تے شبد تو اگے کچھ نہیں. کہن لگے ایک کتا بیٹھا ہوئے، کتے دے کان وچ تو وید منتر پڑھ دے تو دیکھ تے کی فرق پینا ہے. شبد ورتے نے. کہن لگے سپ دے منہ وچ امرت چوئی جائیں، وہ چویا ہویا امرت دی زہر بنے گا، امرت درد تے میٹھا. جے تو انو شربت بھی پیا دے، دودھ بھی پیا دے، انہیں زہر دیو گلنا. کہن لگے سجنا نیم دی جڑ وچ ساری زندگی گڑ کول کول کے پاندا رہی، وہ مٹھاس نہیں وہ نکلنی، پتے بھی منہ چ پائے گا تے کڑکن رہنی. آنند کاری بندہ دیکھو سکھی ایویں سارے نہیں ملتی، کنی کو بس ایتھے ہوئے گی. ہر بندہ گرو نیڑے نہیں آ سکتا. یہ کدی بھولو نام کہ گرو کول کیول وہ آ کے بہتے نے جنہ دے پوربلے گرو نال سنجوگ، اس تو بنا نہیں. حضور نے بانی میں شبد ورتے نے پورب کرم انکر جب پرگٹے. ہوں انکر پرگٹے کا مطلب بیج پہلا پیا. ایک شکر کریا کر داتا کہ تیری میری کھیڑ اج بھی نہیں. دیکھو بابے کبیر نے بڑا سونا شبد کیا سی جب اسی انہوں کی تک پڑھنے ہیں کہ کھم کوکر تیرے دربار پونکے آ گئے بدن پسار. اتنے انہوں نے ایک شبد کیا ہے، کہنے لگے پورب جنم کھم تمرے سیوت اب تو مٹیا نہ جائے. کہنے کنے گھڑا چلا لے گا. تو میں سوچنا بھگت کبیر جی کے جیون نو جنہ پڑھی دا ساری زندگی کرم کانڈیاں دا جات پات دے ابھمانیاں دا بادشاہ دا مقابلہ کرتے رہنے، آخر پوربلی کنی کو کمائی. کہنے آپ تا پہلا کئی جنموں دے کٹھے چلے ہاں، ایس جنم ہی تھوڑا کھڑا چھٹ جان. بھائی نند لال جدو آئے نے کہنے نے ہے گرو گوبند سنگھ سچے پاتشاہ میں بھلیکھے بیٹھا. تو لوگوں کیا نند لال کنے دیر ہو گئے نے گرو گوبند سنگھ جی کول آیا؟ کہن لگے تمہوں دستا کچھ مہینے ہوئے نے، مینو سمجھ پی گئی، میں پچھان لیا جدو دھرتی آسمان پون پانی سورج ستارے کوئی پلینٹ بھی نہیں سی، ادو بھی میں تے گرو گوبند سنگھ کٹھے رہتے ہوں سن. میرا پیار تے بہت پیار ہے. تے ایک دن میں بینتی کیتی سی، دیکھو یہ تھی شبدوں والا پیار جی، یہ ارتھ نو پڑھو. بھائی صاحب نے شبد ورتے نے، لیلا مجنو آسکی چو چک چکی جاتی سوٹ بیجا گاوی ہے جت سورا واقعی سونی مئی وال نی تردی راتی رانجا ہیر وکھانی. اتنے انہیں شبد ورتے جدو کھیڑیا دے گئی ہیر. دیکھو میں پہلا بینتی کی شبد ارتھ نہ ارنا کرو. انہوں کیا بھی دیکھو تیرا سنے کدھر تے گئے کتنے. انہیں شبد ورتیا سی کہ کھیڑے کوڑ کریندے نے دعویٰ میں کب کھیڑیا دیا سی. رانجے تے مینڈڑی پریت چروکی جدو چوچک موچک نہ ہی کہ میرا پیو بھی نہیں سی جمیا جدو میری میرے پیارے دے نال پریت سی. اصل بھی جدی اندر دی کھیڑ دینا سکھا یہ مت سمجھی آ دو چار دن کی کھیڑے تو گردوارے آن لگا ہے. ہاں بیج کئی سا جنماں دا پیا ہے، جدن روت آوے ادن پونگڑ کے باہر آ جانا. اسی کئی بار کہنے مجھے کبھی پتا نہیں سی جی فلانے سکھ تو میں کیرتن سنیا میں بدل گیا. نہیں، بیج پہلے پیا سی، اصل میں روت نہیں سی آئی. جتن روت آئی سنگت ملی تے بیج پونگریا پورب کرم انکر جب پرگٹے پیتیو پرکھ رسک بیراگی مٹیو اندھیر ملتا ہر نانک جنم جنم کی سوئی جاگی. میں اپنے وشے ول ترنگ. اوتھے صاحب نے شبد ورتے نے کہ ان ادھکاری بندے کو رب دی گل کی کرو گے. بابا کبیر جی دے شبد نے کہاں سوان کو سمرت سنائے، کہ ساکت پہ ہر گن گائے، رام 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 رم رم رہی ہے ساکت سیوں بھول نہیں گئی ہے. بھول کے نہ وہ رب کی گل کری بے قدرہ. یہی کارن کہ گرو گوبند سنگھ کہتے سن مست ہاتھی آ جائے میرا سکھ ادھر چلا جائے، جتھے پجاری مسند آئے وہ پاسا چھڑ دے، کیونکہ وہ مسند اتنا کو گرک چکا ہے. ہاتھی تو مارے گا، ایک جنم کی کھیڑ مٹے گی، مسند کے متھے لگ گیا تو کئی جنم کے وچھوڑے پی سکتے. یہ مرض کرانگا اس دن جدن صحیح پیارے میل. देखो हजूर ने शब्द वरते ने चित आवन का सदका। गुरु अर्जुन देव जी ने कहा एक बंदा ऐसा है जरा काम विच फसया, क्रोध विच फसया, लालच विच फसया, ओते शब्द वरते उन्हें कभी पोथी नहीं सुनी, गीत नहीं सुनिया, कबित नहीं सुनिया, ते कहिंदे जे किते पूर्वला जाग पै उन्हूं किते एक दिन चेता आ जाए वाहिगुरु ते मेरे साहब कहिंदे ने एक निमख विच एडा वड्डा पापी भी चेता आ सकदा, उन्हूं सर्ब सुख मिल सकदे। हजूर ने शब्द वरते काम क्रोध मोह वश किया, किरपन लोभ प्यार, चारे किलविक उन अग किए होवा असुर संघार, पुथी गीत कबित किच कदे न करन धरिया, चित आवे ओस पार ब्रह्म ता निमख सिमरत तरिया, चित आमन का सदका सर्व सुख होवे। हुण देखो जिथो प्रमाण शुरू किया कि जिन्हों चित आउंदा उन्हूं केड़े केड़े सुख मिलदे ने, सर्व सुख केड़े, गुरु साहब कह लगे जिस तू आवे चित तिस नूं सदा सुख, जिस तू आवे चित तिस जम नाहे दुख, सर्व सुख विच ही जमा दा दुख तेरा मिट जाएगा, सर्व सुख होवे। जिस तू आवे चित तिस के काढ़िया, जिन्हों तू चेते आ जाए उन्हूं झोरा कोई नहीं, चिंता कोई नहीं, जिस दा करता मित्र सबका सवारिया, जिन्हों रब तू मित्र बन के चेते आ जाए ओदी जिंदगी दा कोई कार्ज नहीं रुकता, वो एक बारी कह दे ते उस दे कार्ज हर कोई रास आंदा, ये सर्व सुख है। सर्व सुख केड़े केड़े ने, कह लगे जिस दा करता मित्र सब काय सवारिया, जिस तू आवे चित सो परवान जन, जिन्हों तू चेते आ जाए वो तेरे दर ते परवान हो जाता है, कबूल हो जाता है। जिस तू आवे चित बहुता तिस तन, जिन्हों तू अंदरों चेते आ जाए दाते ओदे कोल टकिया की कमी भी कदी नहीं रही। ये सर्व सुख ने कि चित आवन का सदका सर्व सुख हो गए, जिस तू आवे चित तिस नूं सदा सुख, जिस तू आवे चित तिस जम नाए दुख, जिस तू आवे चित तिस के कारिया, जिस दा करता मित्र सरकार सवारिया, जिस तू आवे चित सो परवान जन, जिस तू आवे चित बहुता तिस तन, जिस तू आवे चित सो वढ परवारिया। हुण जिथे बेनती करनी वढ परवारिया, जिन्हों तू चेते आ जाए वह कले अपने पुत्रा धियां दा सुख नहीं मंगता, वह कहिंदा तू मेरा बाप है, तू मेरी मां है, जिथे जिथे भी मनुख पैदा किए ने मेरे भरा ने, मैं चाहना मेरे चेता हुण दा सदका उन्होंने भी सुख दे, उहदा परिवार बड़ा वड्डा है। हजूर ने शब्द वरते ने, वह फिर कहिंदा एक पिता एक सके हम बारक, मैं दूजे पास अर्थ कर लगा दे, एक पिता एक सके हम बारक, तू मेरा गुरहाई, जे तू मेरा बापू में मैनू सुख दिते ते मेरे वीर नू दुख ना दे, उन्हू भी सुख दे, उन्हू रब चेते आवे। देखो जे तू मेरा बाप है ते मेरे दाता, मैं कहना सबे सांझी वार सदाएं, तू किसे ना दिसें बहरा जियो, क्योंकि मैं ता सुख मांगना के अबल अल्ला नूर उपाया, कुदरत के सबंदे एक नूर ते सब जग उपजिया, कौन भले को मंदे। जदो खालसे नू रब चेते आवे उहदा परिवार बड़ा वड्डा हो जांदा है, वह सारी दुनिया का भला पिया मंगद, सारी दुनिया का सुख पिया मंगद, कह लगे जिस तू आवे चित सो वध परवारिया, ते अगला वचन कीता जिस तू आवे चित तिन कुल उधारिया, वह अपनिया कई कुलां का भला कर जांदा। शब्द है कि प्रिथमे सरबत खालसा जी की अरदास है जी, सरबत खालसा जी को वाहिगुरु 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 चित आवे। हुण चित आवन का सदका सर्व सुख होवे, जिथों विचार आरंभ कीती असी सुख पालने हां, पर हकीकत जे केवल जदों असी शब्द वरतना ना, ये मत समझो केवल आप जी लई, अपने आप नूं भी शामिल करके। गुरु अर्जुन साहब कहिंदे ने चित पता किवें आवेगा, कहिंदे ने कोई बंदा चाहुंदा है मैनूं सुख मिल जाए, ते सुख मिले धन विचों, धन कदी भी किसे लई सुख नहीं जे बणिया। हां धन साधन जरूर है, सहूलत जरूर है, पर अंदर दा सुख नहीं जे बनता। हजूर ने शब्द वरते कोई चाहता है कि कई मुल्कां नूं घूम के मैं दौलत कमावां ते मैं सुखी हो जा, कहन लगे जिथे मर्जी चला जाए अंदर दा सुख मुल्क घूम के भी नहीं। कई सोचते ने कि नाटक चेटक देखांगे शायद इहदे विचों सुख मिल जाए, ते बाबा जी ने तिन्हां नूं खंडन करके कहा सर्व सुख किथे मिलदा, शब्द वरते सुख ना ही बहुत है धन खाता है, सुख ना ही पेख है नृत नाता है, सुख ना ही बहुत देश कमाए, सर्व सुखा शब्द ब्याज ध्यान ब्याज, चित आवन का सदका सर्व सुख, सर्व सुखा हर हर गुण गाए। वो कितों मिलते ने, कह लगे कि प्यारे सुख सहज आनंद लहो, ਸਾਧ ਸੰਗਤ ਪਾਈਐ ਵਡਭਾਗੀ, ਗੁਰਮੁਖ ਹਰ ਹਰ ਨਾਮ ਕਹੋ, ਵਾਹਿਗੁਰੂ 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 ਚਿੱਤ ਆਵੇ। ਜੇ ਚਿੱਤ ਕਰੇਗਾ ਤੇ ਤਾਂ ਤੇ ਸੁੱਖ ਮਿਲਣਾ। ਜਦੋਂ ਉਹ ਸੁੱਖ ਮਿਲਦਾ ਨਾਮ ਵਿੱਚੋਂ, ਇਹ ਤੋਂ ਵੱਡਾ ਸੁੱਖ ਹੀ। ਦੇਖੋ ਮੈਂ ਕਈ ਵਾਰੀ ਜਦੋਂ ਅਸੀਂ ਬਾਣੀ ਪੜ੍ਹਨੇ ਹਾਂ, ਉਦਣ ਵੀ ਅਰਜ਼ ਕੀਤੀ ਸੀ ਜਿੱਦਣ ਗੁਰਦੁਆਰੇ ਪਾਠ ਕਰਨ ਦਾ ਤਰੀਕਾ ਸੀ, ਕਿੰਨਾ ਕੁ ਸੁੱਖ ਲੈ ਲਾਂਗੇ। ਜੇ ਮਨ ਬੰਦੇ ਦਾ ਅੱਜ ਟੀਕਰਾਂ, ਜੇ ਸਭ ਤੋਂ ਦੁਨੀਆਂ ਵਿੱਚ ਭੁੱਖਾ ਕੋਈ ਹੈ ਨਾ, ਕੋਈ ਜੀਵ ਨਹੀਂ, ਸਭ ਤੋਂ ਭੁੱਖਾ ਬੰਦੇ ਦਾ ਮਨ ਹੈ ਤੇ ਤ੍ਰਿਸ਼ਨਾਲੂ ਬੰਦੇ ਦਾ। ਕਦੀ ਵੀ ਰੱਜਿਆ ਨਹੀਂ, ਕਦੀ ਤ੍ਰਿਪਤ ਨਹੀਂ ਹੋਇਆ। ਹੈਰਾਨਗੀ ਦੀ ਗੱਲ ਇਹ ਵੀ ਜੋ ਕੁਝ ਲੈਂਦਾ ਉਹਦਾ ਸ਼ੁਕਰ ਨਹੀਂ ਕਰਦਾ, ਜਿਹੜਾ ਨਹੀਂ ਮਿਲਦਾ ਉਹਦੇ ਤਾਨੇ ਮਾਰੀ ਜਾਂਦਾ। ਸਾਹਿਬ ਨੇ ਕਿਹਾ ਨਾ ਕਿ 10 ਵਸਤੂ ਲੈ ਪਾਛੈ ਪਾਵੈ, ਇੱਕ ਬਸਤ ਕਾਰਨ ਬਖੋਟ ਗਵਾਵੈ, ਇੱਕ ਪੀ ਨਾ ਦੇ 10 ਪੀ ਗਿਰਲੇ, ਅਗੰਤ ਸ਼ਾਂ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਆਲਾ ਉਲਾਸ, ਆਪਣੀ ਅਮਾਨ ਕਸ ਬੌਰ ਸ਼ਾਹ ਲੇ, ਅਗਿਆਨੀ ਮਨ ਰੋਸ ਕਰੇ। ਗਿਲੇ ਕਰਦਾ ਰੱਬ ਨੇ ਕੀ ਦਿੱਤਾ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਪਿਆਰਿਆ ਕਿੰਨਾ ਕੁ ਤੂੰ ਸੁੱਖ ਮਾਣ ਲਏਗਾ, ਇਹ ਤੋਂ ਵੱਧ ਕੀ ਹੋਵੇਗਾ। ਇੱਕ ਮੁਲਕ ਦਾ ਰਾਜ, ਦੋ ਮੁਲਕਾਂ ਦਾ ਰਾਜ, ਮੰਨ ਲਓ ਸਾਰੀ ਧਰਤੀ ਦਾ ਰਾਜ ਲੈ ਲੈਣ, ਤੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਅਜੇ ਵੀ ਤੂੰ ਥੱਲੇ ਵੇ। ਕਹਿਣ ਲੱਗੇ ਮੈਂ ਇਦੂ ਵੱਧ ਤਜਰਬਾ ਕਰਕੇ ਗੱਲ ਇਹ ਚੱਲਿਆ ਕਿ ਜੋ ਕੁਝ ਰੱਬ ਨੇ ਜੋ ਕੁਝ ਸਿਰਜਿਆ, ਸ੍ਰਿਸ਼ਟੀ ਦਾ ਮਤਲਬ ਕੇਵਲ ਇਹ ਧਰਤੀ ਨਹੀਂ, ਸ੍ਰਿਸ਼ ਧਰਤੀ ਤਾਂ ਉਹ ਸ੍ਰਿਸ਼ਟੀ ਦਾ ਨਿੱਕਾ ਜਿਹਾ ਟੁਕੜਾ ਹੈ, ਟੁਕੜਾ ਵੀ ਕੋਈ ਨਹੀਂ, ਇੱਕ ਜ਼ਰਾ ਕਹਿ ਸਕਦੇ। ਇਦੂ ਬਹੁਤ ਕੁਝ ਵੱਡਾ ਉਹਨੇ ਪੈਦਾ ਕੀਤਾ ਹੈ ਸੰਸਾਰ ਵਿੱਚ। ਕਹਿਣ ਲੱਗੇ ਜੇ ਤੂੰ ਇੱਕ ਧਰਤੀ ਨਹੀਂ ਸਾਰੀ ਸ੍ਰਿਸ਼ਟੀ ਦਾ ਰਾਜ ਵੀ ਲੈ ਲੈ, ਪਰ ਵਾਹਿਗੁਰੂ ਚਿੱਤ ਆਉਣ ਤੋਂ ਬਿਨਾਂ ਤੈਨੂੰ ਸੁੱਖ ਨਹੀਂ ਮਿਲਣਾ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰਕਾ ਨਾਮ ਜਪਤ ਹੋਏ ਸੁਖੀਆ, ਚਿੱਤ ਆਉਣ ਕਾ ਸਦਕਾ ਸਰਬ ਸੁਖ ਹੋਵੇ। ਜੇ ਤੈਨੂੰ ਵਾਹਿਗੁਰੂ ਚੇਤੇ ਆਵੇਗਾ ਤੈਨੂੰ ਅੰਦਰ ਦੇ ਸਾਰੇ ਸੁੱਖ ਮਿਲਣਗੇ। ਹੁਣ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ ਉੱਥੇ ਫਿਰ ਮਿਹਰ ਕੀਤੀ, ਕਿਹੜੇ ਕਿਹੜੇ ਦੁੱਖ ਨੇ ਜਿਹੜੇ ਚਿੱਤ ਆਉਣ ਨਾਲ ਕੱਟੇ ਜਾਂਦੇ। ਸਲੋਕ ਸਹਿਸਕ੍ਰਿਤੀ ਅਸੀਂ ਪੜ੍ਹਨੇ ਹਾਂ, ਹਜ਼ੂਰ ਦਾ ਸਲੋਕ ਇੱਕ ਹੋਰ, ਦੁਖੇ ਅਨਕ ਹੱਤਿਆਂ ਜਨਮ ਦਰਿਦਰੰਗ ਮਾਂ ਬਖਿਆਤੰਗ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ ਭਸਮਨ ਕਰੋਧ। ਹੁਣ ਇਹਦੇ ਕਿੰਨੇ ਵੱਡੇ ਦੁੱਖ ਨੇ, ਹੋਰ ਦੁਖਿਆਂ ਦੇ ਜਿਹਨੂੰ ਕਹਿ ਦਿੰਦੇ ਤੇਰਾ ਕੋਈ ਇਲਾਜ ਨਹੀਂ। ਪਰ ਇੱਕ ਅੰਦਰ ਦਾ ਸੁੱਖ ਐਸਾ ਹੈ ਕਿ ਤਨ ਦੇ ਵਿਲਸਣ ਨਾਲ ਜੇ ਰੱਬ ਚੇਤੇ ਆਵੇ ਤੇ ਸਾਈਂ ਦੇ ਘਰ ਵਿੱਚ ਉਹਨੂੰ ਦੁਰਕਾਰਿਆ ਨਹੀਂ ਜਾਂਦਾ। ਹੋਰ ਦੁਖਿਆਂ ਦੇ ਅਨਕ ਹੱਤਿਆਂ ਦੇ, ਅਨੇਕਾਂ ਉਹਨੇ ਕਤਲ ਕੀਤੇ ਹੋਣ, ਜਨਮ ਦਰਿਦਰੰਗ ਜਨਮਾਂ ਜਨਮਾਂਤਰਾਂ ਦਾ ਦਰਿਦਰੀ ਹੋਵੇ, ਤੇ ਸਾਹਿਬ ਕਹਿੰਦੇ ਨੇ ਉਹਦੇ ਘਰ ਵਿੱਚ ਕੋਈ ਵੀ ਸੁੱਖ ਦੀ ਰੋਟੀ ਨਾ ਖਾਏ, ਰੋਜ਼ ਹੀ ਉੱਥੇ ਡਾਂਗ ਖੜਕਦੀ ਹੋਵੇ, ਇੰਨਾ ਦੁਖੀ ਹੋਵੇ। ਹੋਰ ਦੁਖੀ ਅਨਕਾਤੀਆਂ ਜਨਮ ਦਰਿਦਰੰਗ ਮਾਂ ਬਖਿਆਤਨ, ਮਿਟੰਤ ਸਗਲ, ਸਾਰੇ ਮਿਟ ਜਾਣਗੇ ਪਰ ਵਾਹਿਗੁਰੂ ਚੇਤੇ ਆਉਣਾ ਚਾਹੀਦਾ। ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਤੇ ਮਹਾਰਾਜ ਕਿਵੇਂ ਮਿਟ ਜਾਣਗੇ ਜਿਹੜੇ ਇੰਨੇ ਕਲੇਸ਼ ਪਏ ਨੇ। ਕਹਿਣ ਲੱਗੇ ਲੱਕੜਾਂ ਕਈ ਸਾਲਾਂ ਦੀਆਂ ਸੁੱਕੀਆਂ ਹੁੰਦੀਆਂ ਨੇ, ਇੱਕ ਚਿੰਗਾਰੀ ਲਾ ਦੇਈ, ਕਈ ਸਾਲਾਂ ਦੀਆਂ ਲੱਕੜਾਂ ਜੇ ਕੁਝ ਖਿੰਨ ਵਿੱਚ ਸੜ ਸਕਦੀਆਂ ਨੇ ਤੇ ਕਈ ਸਾਲਾਂ ਦੇ ਘਰ ਦੇ ਦੁੱਖ ਵੀ ਕੱਟੇ ਜਾ ਸਕਦੇ ਨੇ, ਪਰ ਸ਼ਰਤ ਚਿੱਤ ਆਵੇ। ਜੇ ਸਾਈਂ ਚੇਤੇ ਆਵੇ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ, ਜੈਸੇ ਪਾਵਕ ਕਾਸ ਭਸਮ ਕਰੋਤ, ਜਿਵੇਂ ਅੱਗ ਲੱਕੜ ਨੂੰ ਸਾੜਦੀ, ਇਸੇ ਤਰ੍ਹਾਂ ਖਾਲਸਾ ਜੀ ਜਿਹਨੂੰ ਵਾਹਿਗੁਰੂ ਚੇਤੇ ਆ ਜਾਏ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ। ਤੇ ਗੁਰੂ ਰਾਮਦਾਸ ਜੀ ਦਾ ਪ੍ਰਮਾਣ ਹੁਣੇ ਭਾਈ ਸਾਹਿਬ ਨੇ ਕੀਰਤਨ ਵਿੱਚ ਲਾਇਆ ਸੀ, ਜੇ ਸਰਬ ਸੁੱਖ ਚਾਹੁੰਦਾ ਹੈ ਨਾ ਤੇ ਫਿਰ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ ਸਰਬ ਸੁੱਖ ਹੋਵੇ। ਕਹਿਣ ਲੱਗੇ ਇੱਛਾ ਪੂਰਕ ਸਰਬ ਸੁੱਖ ਦਾਤਾ ਹਰ, ਜਾਂ ਕਹਿ ਬਸ ਹੈ ਕਾਮ ਢੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁੱਖ। ਦੇਖੋ ਸਰਬ ਸੁੱਖ ਦਾਤਾ ਤਾਂ ਸਰਬ ਸੁੱਖ ਪਾਵੇ ਮੇਰੇ ਮਨਾ, ਜਪ ਮਨ ਸਤ ਨਾਮ ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ, ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਜਿੱਥੇ ਤੇਰਾ ਸਿਮਰਨ ਹੋ ਜਾ ਉੱਥੇ ਦੁੱਖ ਚਲੇ ਜਾਂਦੇ ਨੇ। ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵੱਡ ਭਾਗੀ ਕਰ ਜਪਨਾ ਜਨ ਨਾਨਕ ਕਹੋ ਗੁਰ, ਇਹ ਮਤ ਦੀਨੀ ਜਪ ਹਰ ਭਵਜਲ ਕਰਨਾ, ਇਹ ਮਤ ਦੀਨੀ ਕਿਹੜੀ ਕਿ ਵਾਹਿਗੁਰੂ 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 ਚੇਤਾਵੈ। ਮੇਰੇ ਸਾਹਿਬ ਕਹਿੰਦੇ ਨੇ ਕਿ ਸੋ ਸੁਖੀਆ ਧਨ ਉਸ ਜਨਮਾ ਕੌਣ, ਗੁਣ ਧਨ ਗੁਣ ਤਿਨੀ ਗਾਏ ਜਾਂ ਕੋ ਕਿਰਪਾ ਧਾਰੀ, ਸੋ ਸੁਖੀਆ ਧਨ ਉਸ ਜਨਮਾ ਨਾਨਕ ਤਿਸ ਬਲਿਹਾਰੀ, ਜਿਹਨੂੰ ਵਾਹਿਗੁਰੂ ਚੇਤੇ ਆਵੇ। ਮੇਰੇ ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਏ ਮਿਟਾਵੋ, सिमरो जात विषम पर एक है, नाम जपत आदंत अनेक है, वेद पुराण सिमरत सुधाखर, किने तीने राम नाम एक आखर, जिनू वह गुरु चेते आ जाए गुरमुख, किनका एक जिस जीव सावे ताकि मैं मां कनी नावे, ताकि एक है दर्श तुहारो नानक उन संग मैं उदारो सर्व सुख मिलते ने, कभी खालसे को जाओ। हुण देखो इत्थे चित आवण का सदका सी, मैं थोड़ा जिहा रुकना चाहना, कुल खालसे नूं रब चेते आवे ते सर्व सुख होर नूं मिल सकते ने, गुरु ग्रंथ साहिब कहिंदे ने मिल सकते। एक बचन हुंदा है, मन मेरे तिन की ओट ले, जे किते खालसे जिहनूं वाहिगुरू चेते आउंदा उहदे कोल सर्व सुख भी ने। मन मेरे तिन की ओट ले, मन तन अपना तिन दर जे, दिन जन अपना प्रभु पछाता, सोजर सर्व थोका दाता, तिसकी शरण सर्व सुख पावे। खालसे दे कोल जाई जे उहनूं सर्व सुख मिले, तेनूं कोल बैठिया भी मिल जाण। तिसकी शरण सर्व सुख पावे, तिसका दर्श सब पाम मिटावे, आवन जान न होवी तेरा, नानक तिस जन के पूजो सत पहरा। उस गुरमुख नूं खालसे नूं विचों विच अर्ज कीती है, सर्व सुख असी क्यों दुखी हां? हर बंदा दुखी है। मैं बेनती करा, सियासी बंदा ते धार्मिक बंदा हजूर ने भावे दोनों कट्ठे किए ने, जिन्हें धर्म नूं कमाण तुरना ना, सब तो वड्डा दुख यादे मित्रां विचों मिलदा हुंदा है। कभी ना भुल्यो, हर मित्र विच दुश्मन लुकिया हुंदा है, ਉਹਨਾਂ ਨੁਕਸਾਨ ਸਾਹਮਣੇ ਬਾਹਰਾ ਮਿੱਤਰ ਨਹੀਂ ਕਰ ਸਕਦਾ, ਜਿਹੜਾ ਉਹਨਾਂ ਬਾਹਰੋਂ ਦੁਸ਼ਮਣ ਨਹੀਂ ਕਰ ਸਕਦਾ, ਜਿੰਨਾ ਨੁਕਸਾਨ ਮਿੱਤਰ ਦੁਸ਼ਮਣ ਬਣ ਕੇ ਕਰਦਾ। ਗੁਰੂ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਜੇ ਸੁੱਖ ਚਾਹੁੰਦਾ ਨਾ, ਚੋਖਿਆਂ ਨਾਲ ਮਿੱਤਰਤਾ ਨਾ ਪਾਏ। ਇੱਥੇ ਮਿੱਤਰਤਾ ਦਾ ਭਾਵ ਇਹ ਨਹੀਂ ਨਫ਼ਰਤ ਕਰਨ ਲੱਗ ਪਏ। ਕਹਿੰਦੇ ਨੇ ਚੋਖੀ ਮਿੱਤਰਤਾ ਬਾਹਰ ਦੀ ਬੰਦੇ ਨੂੰ ਦੁੱਖ ਦਿੰਦੀ ਏ, ਜੇ ਰੱਬ ਨੂੰ ਆਪਣਾ ਮਿੱਤਰ ਬਣਾ ਲੈ, ਇਹਦੇ ਤੋਂ ਬਿਨਾਂ ਅੰਦਰ ਦੀ ਕਿਸੇ ਨਾਲ ਸਾਂਝ ਨਾ ਕਰੀ, ਹਮੇਸ਼ਾ ਦੁਖੀ ਹੁੰਦੇ ਨੇ ਜਿਹੜੇ ਰੱਬ ਨੂੰ ਛੱਡ ਕੇ ਜੜੇ ਕਣੇ ਨਾਲ ਸਾਂਝ ਪਾ ਲੈਂਦੇ। ਇੱਕ ਸ਼ਬਦ ਹੁੰਦਾ ਕਬੀਰ, ਸੁਖ ਨਾ ਇਹ ਯੁਗ ਕਰੇ ਜੋ ਬਹੁਤੇ ਮੀਤ, ਜੇ ਸਰਬ ਸੁਖ ਚਾਹੁੰਦਾ ਕਬੀਰ, ਸੁਖ ਨਾ ਇਹ ਯੁਗ ਕਰੇ ਜੋ ਬਹੁਤੇ ਮੀਤ, ਜੋ ਚਿੱਤ ਰੱਖੇ ਏਕ ਸੌ, ਜੋ ਚਿੱਤ ਚਿੱਤ ਆਵਣ ਕਾ ਸਦਕਾ, ਜਿਹੜੇ ਇੱਕ ਨਾਲ ਚਿੱਤ ਰੱਖਦੇ ਨੇ, ਜੋ ਚਿੱਤ ਰੱਖੇ ਏਕ ਸੌ ਤੇ ਸੁਖ ਪਾਵੇ। ਨੀਤ ਉਹਨਾਂ ਕੋਲ ਅੰਦਰ ਦੇ ਸੁੱਖ ਨੇ ਜਿਹੜੇ ਆਪਣੇ ਚਿੱਤ ਨੂੰ ਪਰਮਾਤਮਾ ਦੇ ਵਾਹਿਗੁਰੂ ਦੇ ਨਿਰੰਕਾਰ ਦੇ ਚਰਨਾਂ ਵਿੱਚ ਜੋੜਦੇ ਨੇ। ਤਾਂ ਹੀ ਕਿਹਾ ਕਿ ਸਰਬੱਤ ਖਾਲਸੇ ਲਈ ਵਾਹਿਗੁਰੂ ਜੀ ਅਸੀਂ ਅਰਦਾਸ ਕਰਨੇ ਹਾਂ ਤੇ ਮੰਗਣੇ ਕੀ ਹਾਂ, ਇਹਨੂੰ ਮਨ ਕਰਕੇ, ਬਚਨਾ ਕਰਕੇ, ਕਰਮਾਂ ਕਰਕੇ ਵਾਹਿਗੁਰੂ ਚੇਤੇ ਆਵੇ, ਤੇ ਜਦੋਂ ਤੂੰ ਚੇਤੇ ਆਵੇ, ਤੇਰੇ ਚੇਤੇ ਆਉਣ ਕਰਕੇ ਇਹਨੂੰ ਸਾਰੇ ਸੁੱਖ ਮਿਲ ਜਾਣ, ਤੇਰੇ ਚੇਤੇ ਆਉਣ ਕਰਕੇ ਸਾਰੀ ਧਰਤੀ ਤੇ ਸੁੱਖ ਹੋਵੇ। ਤੇ ਸ਼ਬਦ ਵਰਤੇ ਕਿ ਚਿੱਤ ਆਵਣ ਕਾ ਸਦਕਾ ਸਰਬ ਸੁੱਖ ਹੋਵੇ। ਅੱਗੇ ਕੱਲ ਨੂੰ ਕਹਿਣਗੇ ਕਿ ਦਾਤਾ, ਜਿੱਥੇ ਸੁੱਖ ਮੰਗੇ ਨੇ, ਜਿੱਥੇ ਤੇਰਾ ਪਿਆਰਾ ਖਾਲਸਾ ਜੀ ਸਾਹਿਬ ਹੋਵੇ ਨਾ, ਉੱਥੇ ਉਹਦੀ ਰੱਖਿਆ ਕਰੀ। ਕੱਲ ਨੂੰ ਪੜਾਂਗੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਂ ਤਾਂ ਰੱਖਿਆ ਰਿਆਏ। ਇਹਦੀਆਂ ਬੇਨਤੀਆਂ ਪ੍ਰਵਾਨ ਕਰਿਓ, ਬੇਅੰਤ ਭੁੱਲਾਂ ਹੋਈਆਂ ਨੇ, ਕਿਰਪਾਲੂ ਸਤਿਗੁਰੂ ਜੀ ਮਿਹਰ ਕਰਨ, ਸਾਨੂੰ ਸਾਰਿਆਂ ਨੂੰ ਸਮਤ ਬਖਸ਼ ਕੇ ਨਾਮ ਨਾਲ ਜੋੜ ਲੈਣ, ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।